ਸਭ ਤੋਂ ਉੱਚਾ ਰੈਂਕ ਹੈ ਨਾਨਕ ਭਗਤਾਂ ਸਦਾ ਵਿਗਾਸ ਭਗਤ ਸਭ ਤੋਂ ਉੱਚੇ ਉਹਨਾਂ ਦਾ ਰੈਂਕ ਸੀ ਉਹਨਾਂ ਦਾ ਪਦ ਪਦਵੀ ਸੀ ਉਹ ਭਗਤ ਸੀ ਠੀਕ ਉਹਨਾਂ ਦੀ ਡਿਊਟੀ ਕੀ ਸੀ ਕਾਹਦੇ ਲਈ ਆਏ ਦੱਸੇ ਗੁਰੂ ਉਹਨਾਂ ਦੀ ਡਿਊਟੀ ਸੀ ਗਿਆਨ ਤੇ ਦੀਖਿਆ ਦੇ ਜਿੱਦਾਂ ਮਿਲਟਰੀ ਦੇ ਵਿੱਚ ਲੈਫਟੀਨੈਂਟ ਕੈਪਟਨ ਫਿਰ ਗਾਂ ਹੁੰਦਾ ਮੇਜਰ ਮੇਜਰ ਤੋਂ ਬਾਅਦ ਲੈਫਟੀਨੈਂਟ ਜਨਰਲ ਜਨਰਲ ਸਾਰੇ ਰੈਂਕਸ ਨੇ ਲੇਕਿਨ ਇੱਕ ਰੈਂਕ ਐਸੇ ਹੈ ਵਿੱਚ ਜਿਹੜੇ ਕੰਪਨੀ ਕਮਾਂਡਰ ਬ੍ਰਿਗੇਡ ਕਮਾਂਡਰ ਉਹ ਰੈਂਕ ਉਹ ਤਰੱਕੀ ਵਾਲੀ ਚੀਜ਼ਾਂ ਨਹੀਂ ਹੈ ਉਹ ਡਿਊਟੀਆਂ ਉਹਨਾਂ ਦੀਆਂ ਵੀ ਤੁਸੀਂ ਇਸ ਬ੍ਰਿਗੇਡ ਦੇ ਕਮਾਂਡਰ ਹੋ ਤੁਸੀਂ ਇਸ ਦੇ ਇਸ ਤਰ੍ਹਾਂ ਗੁਰੂਆਂ ਦਾ ਜਿਹੜਾ ਰੈਂਕ ਹੈ ਜਿਹੜਾ ਉਹਦੀ ਪਦ ਪਦਵੀ ਹੈ ਉਹ ਭਗਤ ਨੇ ਤੇ ਡਿਊਟੀ ਉਹਨਾਂ ਦੀ ਹੈ ਗਿਆਨ ਮੈਨਕਾਇੰਡ ਨੂੰ ਤੇ ਦੀਖਿਆ ਦੇ ਔਰ ਇਹੋ ਦੋ ਚੀਜ਼ਾਂ ਅਸੀਂ ਸਾਰਾ ਕੁਛ ਹੀ ਭੁੱਲ ਕੇ ਗੁਰੂਆਂ ਨੂੰ ਰੱਬ ਹੀ ਬਣਾ ਤੇ ਉਹ ਜਿਹੜਾ ਜਿਹਦੇ ਨਾਲ ਪਿਆਰ ਪਾਉਣਾ ਸੀ ਸਭ ਕੁਛ ਉਸ ਹੁਣ ਗੁਰੂ ਮਹਾਰਾਜ ਇਹ ਸ਼ਬਦ ਪੰਨਾ 1154 ਕੱਢ ਲਓ ਔਰ ਬਾਣੀ ਦੇ ਦਰਸ਼ਨ ਕਰਕੇ ਸਵਾਦ ਆਊਗਾ ਵੀ ਇਹ 1154 ਪੰਨੇ ਦੇ ਉੱਤੇ ਟੋਪ ਤੋਂ ਸ਼ਬਦ ਸ਼ੁਰੂ ਹੁੰਦਾ ਹੈ ਮਹੱਲੇ ਤੀਜੇ ਦਾ 1154 ਇਹ ਐਸਾ ਸ਼ਬਦ ਹੈ ਜਿਹਦੇ ਵਿਚ ਬਹੁਤ ਸਾਰੇ ਸਾਡੇ ਭਰਮ ਟੁੱਟੇ ਵੀ ਸਤਿਗੁਰੂ ਕਿਤਾਬ ਨਹੀਂ ਹੈ ਸਤਿਗੁਰੂ ਬਾਬਾ ਨਾਨਕ ਨਹੀਂ ਹੈ ਸਤਿਗੁਰੂ ਕੋ ਬੰਦਾ ਨਹੀਂ ਹੈ ਕਦੀ ਤੇ ਉਹ ਜਹਾਜ਼ ਬਣ ਜਾਂਦਾ ਕਦੀ ਉਹ ਖੇਤ ਬਣ ਜਾਂਦਾ ਸਤਿਗੁਰ ਸਾਹਿਬ ਜੀ ਦਾ ਖੇਤ ਹੈ ਕਦੀ ਉਹ ਜਹਾਜ਼ ਬਣ ਜਾਂਦਾ ਕਦੀ ਉਹ ਕਿਤਾਬ ਕਦੀ ਉਹ ਰੱਬ ਬਣ ਜਾਂਦਾ ਕਦੀ ਜੋਤ ਸਰੂਪ ਆ ਕਦੀ ਨਾਦ ਰੂਪ ਹੈ ਕਦੀ ਕੁਛ ਹੈ ਸਤਿਗੁਰ ਦਾ ਮਤਲਬ ਬੰਦਾ ਨਹੀਂ ਹੈ ਨਾ ਕੋਈ ਦੇਹ ਹੈ ਕੋਈ ਐਸੀ ਚੀਜ਼ ਹੈ ਜਿਹਦੇ ਬਹੁਤ ਸਾਰੇ ਕਰੈਕਟਰਸ ਨੇ ਇੰਨੇ ਗੁਣ ਆ ਉਸ ਸਤਿਗੁਰੂ ਦੇ ਪਰ ਰੱਬ ਨਾਲੋਂ ਛੋਟੀ ਚੀਜ਼ ਹੈ ਰੱਬ ਤੇ ਬੇਅੰਤ ਉਹਦਾ ਅੰਤ ਨਹੀਂ ਪਾ ਸਕਦੇ ਉਹਦਾ ਇੱਕ ਲੈਫਟੀਨੈਂਟ ਸਰੂਪ ਹੈ ਜਿਹੜਾ ਸਾਰੇ ਗ੍ਰੰਥਾਂ ਹਰ ਯੁੱਗਾਂ ਚੋਂ ਫਿਰ ਰਿਹਾ ਹੈ ਕਿਉਂਕਿ ਸਾਡੀ ਬਾਣੀ ਚ ਲਿਖਿਆ ਯੁੱਗ ਯੁੱਗ ਪੀੜੀ ਚੱਲੇ ਸਤਿਗੁਰ ਕੀ ਔਰ ਇਹ ਸ਼ਬਦ ਨੇ ਅਸੀਂ ਦੱਸਾਂਗੇ ਵੀ ਪ੍ਰਹਲਾਦ ਨੂੰ ਨਾਮ ਦਰਾਉਣ ਵਾਲੀ ਵੀ ਉਹ ਸ਼ਕਤੀ ਸੀ ਉਹ ਉਸੇ ਜਾਗਤ ਜੋਤ ਨੂੰ ਅਸੀਂ ਪੂਜਣਾ ਔਰ ਜਪਣਾ ਹੈ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਅਸੀਂ ਦਸਾਂ ਦੇ ਦੁਆਲੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਹਿੰਦੇ ਏਕ ਬਿਨਾ ਅਸੀਂ ਦਸਾਂ ਗੁਰੂਆਂ ਨੂੰ ਪੂਜਣ ਡੇ ਗੁਰੂਆਂ ਨੂੰ ਗੁਰੂਆਂ ਦੀ ਥਾਂ ਰੱਖਣਾ ਹੈ ਦੀਖਿਆ ਤੇ ਗਿਆਨ ਲਈ ਬਾਕੀ ਰੱਬ ਆ ਸਾਡੇ ਲਈ ਸਭ ਕੁਛ ਜਿਹੜਾ ਆਪਣਾ ਹੈ ਦਸਮ ਪਾਤਸ਼ਾਹ ਉਹਨੇ ਸਹੀ ਸਮਝਿਆ ਕਿਉਂਕਿ ਉਹ ਆਪਣੇ ਬਾਪ ਦਾ ਟ੍ਰੇਨਡ ਕੀਤਾ ਇਕਲੌਤਾ ਪੁੱਤਰ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਗਿਆਨ ਦਿੱਤਾ ਸੀ ਸਾਰੀ ਅਖੀਲੀਆਂ ਸਭ ਪੋਥੀਆਂ ਉਹਨਾਂ ਕੋਲ ਸੀ ਉਹਨਾਂ ਨੇ ਆਪਣੇ ਸਾਹਿਬਜ਼ਾਦੇ ਨੂੰ ਐਸਾ ਟ੍ਰੇਨਡ ਕੀਤਾ ਸੀ ਉਹਨਾਂ ਨੂੰ ਦਰਸ਼ਨ ਹੋਏ ਸਤਿਗੁਰੂ ਦੇ ਔਰ ਫਿਰ ਲਿਖਦੇ ਅਕਾਲ ਉਸਤਤ ਉਹ ਕਿਸੇ ਦੀ ਉਸਤਤ ਕਰਦੇ ਹੀ ਅਕਾਲ ਔਰ ਫਿਰ ਹੋਰ ਕੀ ਕਰਦੇ ਹੈ ਉਹ ਕਹਿੰਦੇ ਉਹ ਜਿਹੜਾ ਸਤਿਗੁਰੂ ਹੈ ਜੋਤ ਸਰੂਪੀ ਹੈ ਕਿੱਦਾਂ ਦਾ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਸਾਰੇ ਭਵਨਾਂ ਚ ਫੈਲੀ ਉਹ ਜੋਤ ਹੈ ਨਾ ਘਟਦੀ ਹੈ ਨਾ ਵੱਧਦੀ ਹੈ ਇੱਕ ਸਮਾਨ ਹੀ ਰਹਿੰਦੀ ਇਹਦੇ ਦਰਸ਼ਨ ਦਸਮ ਪਾਤਸ਼ਾਹ ਨੇ ਉਹ ਜੋਤ ਸਰੂਪੀ ਹੈ ਨਾਦ ਸਰੂਪੀ ਹੈ ਔਰ ਖੁਸ਼ਬੋ ਸਰੂਪੀ ਹੈ ਇਹ ਥੋੜੇ ਜਿਹੇ ਵੱਡੇ ਵੱਡੇ ਉਹਦੇ ਗੁਣ ਹੈ ਉਹ ਸਤਿਗੁਰੂ ਨਾ ਹੀ ਸਭ ਕੁਛ ਕਰਨਾ ਹੈ ਕਰਨ ਕਰਾਵਣ ਸਗਲ ਵਿਦੇ ਸੋ ਸਤੇ ਗੁਰੂ ਹਮਾਰਾ ਮਹੱਲਾ ਪੰਜਵਾਂ ਨੇ ਅਸੀਂ ਫਿਰ ਕੀ ਕਰਨਾ ਅਸੀਂ ਚਾਕਰ ਰੱਬ ਦੇ ਬਣਨਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਅਸੀਂ ਕਿਤਾਬ ਨੂੰ ਠਾਕਰ ਤੂੰ ਠਾਕਰ ਤੁਮ ਪੈ ਅਰਦਾਸ ਹੱਥ ਜੋੜ ਕੇ ਠਾਕੁਰ ਕਿਤਾਬ ਅੱਗੇ ਸਾਰੀ ਕੌਮ ਦਾ ਹੀ ਪੱਠਾ ਬਿਠਾਲਤਾ ਇਹਨਾਂ ਨੇ ਜੇ ਤੁਸੀਂ ਪੜ੍ਹਨਾ ਹੈ ਤੇ ਆਹੋ ਕਲਾ ਥੱਕ ਰਹੀ ਹੈ ਜਿਹਦੇ ਮਗਰ ਸਾਡੇ ਬੱਚੇ ਵੀ ਖੜੇ ਕੀਤੇ ਜਾ ਰਹੇ ਨੇ ਠਾਕਰ ਰੱਬ ਹੈ ਸੁਖਮਨੀ ਸਾਹਿਬ ਦੀ ਤੋਕ ਹੈ ਤੂੰ ਠਾਕਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਉਹ ਮਹੱਲਾ ਪੰਜਵਾਂ ਠਾਕਰ ਰੱਬ ਨੂੰ ਕਹਿ ਰਿਹਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਜਾਂ ਕਾ ਠਾਕਰ ਤੁਸੀਂ ਪ੍ਰਭ ਤਾਂ ਕੇ ਵੱਡ ਭਾਗਾ ਉਸ ਹੇਲਾ ਸਭ ਸੁਖੀ ਸਭ ਭਰਮ ਪਾਉ ਭਾਗਾ ਹਮ ਚਾਕਰ ਗੋਬਿੰਦ ਕੇ ਕਿਸੇ ਗੁਰੂ ਦੇ ਚਾਕਰ ਨੇ ਮਹੱਲਾ ਪੰਜਵਾਂ ਬਾਬੇ ਨਾਨਕ ਨੂੰ ਉਹਨਾਂ ਨੇ ਗੱਜ ਵੱਜ ਕੇ ਲਿਖਿਆ ਵੀ ਗੁਰੂ ਨਹੀਂ ਹੋਇਆ ਸਾਬਦ ਅਖੁੱਟ ਬਾਬਾ ਨਾਨਕ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਵਿਦ ਸੋ ਸਤੇ ਗੁਰੂ ਹਮਾਰਾ ਤੇ ਜਾ ਕੋ ਠਾਕਰ ਇਹੋ ਜਿਹਾ ਹੋਵੇ ਉਹਨੂੰ ਕਿਸੇ ਦੀ ਕੀ ਪਰਵਾਹ ਇਸ ਕਰਕੇ ਇਹ ਮੈਂ ਆਪਣੀ ਹੱਡ ਬੀਤੀ ਤਾਂ ਦੱਸ ਰਿਹਾ ਇਹ ਸ਼ਬਦ। ਮੈਂ 10-12 ਸਾਲ ਬਾਅਦ ਅਮੈਰੀਕਾ ਚ ਆਣ ਕੇ ਤੇ ਮੇਰੇ ਖਿਆਲਤ ਬਦਲ ਚੁੱਕੇ ਸੀ। ਮੈਂ ਇੰਡੀਆ ਦਾ ਚੱਕਰ ਲਾਇਆ। ਪਹਿਲਾਂ ਮੇਰੀ ਦਿਲ ਚ ਆਇਆ ਵੀ ਹਰਿਮੰਦਰ ਸਾਹਿਬ ਚਲੀਏ, ਕਿਉਂਕਿ ਉਥੋਂ ਮੈਂ ਰਿਟਾਇਰ ਉਥੋਂ ਮੈਂ ਆਇਆ ਇਸ ਬੰਨੇ, ਤੇ ਮੈਂ ਕਿਹਾ ਅੰਮ੍ਰਿਤਸਰ ਦੇ ਦਰਸ਼ਨ ਕਰ ਚਲੀਏ। ਪਰ ਮੈਂ ਆਪਣੇ ਪੱਕਾ ਮਨ ਚ ਕਰ ਲਿਆ ਵੀ ਇੱਕ ਤੇ ਮੈਂ ਨਹਾਉਣਾ ਨਹੀਂ ਹੈ, ਇੱਕ ਮੈਂ ਇਹਨੂੰ ਹਰਿਮੰਦਰ ਨੂੰ, ਕਿਉਂਕਿ ਬਾਣੀ ਦੇ ਹਿਸਾਬ ਦੇ ਨਾਲ ਕਾਇਆ ਅੰਦਰ ਅੰਮ੍ਰਿਤਸਰ ਸਾਚਾ ਹਰਿਮੰਦਰ ਇਹ ਸਰੀਰ ਹੈ। ਬਾਣੀਆਂ ਤੁਕਾਂ ਅਨੇਕ ਮੈਨੂੰ ਸਾਰੀਆਂ, ਮੈਂ ਮੇਰਾ ਪਲਟਾ ਖਾ ਚੁੱਕਾ ਜੀਵਨ। ਮੈਂ ਕਿਹਾ ਇੱਕ ਤੇ ਮੈਂ ਮੱਥਾ ਨਹੀਂ ਟੇਕਣਾ, ਇੱਕ ਮੈਂ ਪਾਣੀ ਦੀਆਂ ਚੋਲਾ ਨਹੀਂ ਲੈਣਾ, ਮੈਂ ਨਹੀਂ ਪਾਣੀ ਪੂਜਣਾ, ਇੱਕ ਮੈਂ ਨਹਾਉਣਾ ਨਹੀਂ ਹੈ। ਪਰ ਮੈਂ ਇੱਕ ਜ਼ਰੂਰ ਮਨ ਚ ਕਿਹਾ, ਹੇ ਮਹਾਰਾਜ ਜਿਹੜਾ ਤੂੰ ਸ਼ਬਦ ਉੱਥੇ ਕੀਰਤਨ ਕਰ ਰਹੇ ਹੋਣਗੇ ਨਾ, ਰਾਗੀ ਗਾ ਰਹੇ ਹੋਣਗੇ, ਮੈਂ ਘੁੱਟ ਕੇ ਪੱਲੇ ਬੰਨ ਲੈਣਾ ਵੀ ਇਹ ਮੇਰੇ ਲਈ ਇੱਕ ਕਿਸਮ ਦੀ ਗਾਈਡ ਲਾਈਨ ਹੈ। 12 ਸਾਲ ਬਾਅਦ ਮੈਂ ਇਸ ਧਰਤੀ ਤੇ ਆਇਆ, ਤੁਹਾਨੂੰ ਪਤਾ ਹੀ ਜਦੋਂ ਇੰਨੇ ਸਾਲਾਂ ਬਾਅਦ ਜਾ ਕੇ, ਤੋ ਮੈਂ ਜਾ ਕੇ ਨਾ ਆਪਣੀ ਮੇਰੀ ਸਿੰਘਣੀ ਨਾਲ ਅਸੀਂ ਮੈਂ ਜਾ ਕੇ ਮੱਥਾ, ਦੂਰੋਂ ਜਿਹੜਾ ਸ਼ਬਦ ਚੱਲ ਰਿਹਾ ਸੀ ਨਾ ਉਹਨੂੰ ਮੈਂ ਮੱਥਾ ਟੇਕਿਆ ਔਰ ਮੈਂ ਅੰਦਰ ਪਰਿਕਰਮਾ ਕਰਨਾ ਪਿਆ। ਹੈਰਾਨਗੀ ਦੀ ਗੱਲ ਹੈ ਭਾਈ ਸਾਹਿਬ ਜੀ, ਜਿੰਨੀ ਚਿਕਰ ਮੈਂ ਪਰਿਕਰਮਾ ਕਰਦਾ ਰਿਹਾ, ਹੋਰ ਸਾਰਾ ਕੁਛ ਨਵੀਆਂ ਚੀਜ਼ਾਂ ਦੇਖੀਆਂ, ਘੰਟਾ ਡੇਢ ਘੰਟਾ ਲੱਗ ਗਿਆ, ਇੱਕੋ ਹੀ ਸ਼ਬਦ ਰਾਗੀ ਗਾਈ ਗਏ ਔਰ ਉਹ ਸ਼ਬਦ ਸੀ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਕਰਨ ਕਰਾਵਨ ਸਗਲ ਬਿੱਧ ਸੁਸਤੇ। ਉਸ ਵੇਲੇ ਤੇ ਮੈਨੂੰ ਨਹੀਂ ਸੀ ਇੰਨਾ ਪਤਾ ਇਸ ਗਿਆਨ ਦਾ, ਇਹ ਘੋਗਾ ਹੁਣ ਨਾ ਭੋਇਆ ਪਿਆ ਸਾਧ ਨੇ ਤੇ ਸ਼ਬਦ ਵੀ ਉਹ ਚੀਜ਼ ਕਹਿ ਦਿਆ। ਹੁਣ ਮੈਨੂੰ ਉਹ ਯਾਦ ਹੋਇਆ ਵੀ ਉਦੋਂ ਉਹ ਸ਼ਬਦ ਕਿਉਂ ਚੱਲਦਾ ਰਿਹਾ ਏਡਾ। ਇਸ ਕਰਕੇ ਸਾਰੇ ਸਿੱਖਾਂ ਨਾਲ ਰੱਬ ਦੇ ਚਾਕਰ ਬਣਨਾ, ਗੁਰੂਆਂ ਦੇ ਚੱਕ ਨੀ ਬਣਨਾ। ਜਾਂ ਕਾ ਠਾਕਰ ਤੂੰ ਹੀ ਪ੍ਰਭ, ਇਥੋਂ ਸ਼ਬਦ ਸ਼ੁਰੂ ਹੁੰਦਾ, ਜਾਂ ਕਾ ਠਾਕਰ ਤੂੰ ਹੀ ਪ੍ਰਭ ਤਾਂ ਕੇ ਵੱਡ ਭਾਗਾ। ਮੈਂ ਫਿਰ ਜ਼ਬਾਨੀ ਯਾਦ ਕਰ ਲਿਆ, ਸਾਰੀ ਉਮਰ ਦਾ ਮੇਰਾ ਇਹ ਲਾਈਟ ਹਾਊਸ ਸ਼ਬਦ ਹੈ, ਪਰ ਮੈਨੂੰ ਇਹਦਾ ਗਿਆਨ ਹੁਣ ਪਤਾ ਲੱਗਾ ਵੀ ਤੇ ਪਹਿਲਾਂ ਹੀ ਰੈਵੋਲਿਊਸ਼ਨਰੀ ਗਿਆਨ ਹੈ, ਹਰ ਸ਼ਬਦ ਰੈਵੋਲਿਊਸ਼ਨਰੀ ਹੈ ਭਾਈ, ਰੱਬ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ। ਜਾਂ ਕਾ ਠਾਕੁਰ ਤੂੰ ਹੀ ਪਰਬ ਤਾਂ ਕੇ ਵੱਡ ਭਾਗਾ, ਉਹ ਸੁਹੇਲਾ ਸਭ ਸੁਖੀ ਸਭ ਪਰਮ ਭੋ ਭਾਗਾ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਕਰਨ ਕਰਾਵਨ ਸਗਲ ਵਿਦਯ ਸੋ ਸਦੇ ਗੁਰੂ ਹਮਾਰਾ ਰਹੋ। ਦੂਜਾ ਨਾ ਹੀ ਔਰ ਕੋ ਜਾਂ ਕਾ ਪਾਉ ਕਰੀਏ, ਗੁਰ ਸੇਵਾ ਮਹਿਲ ਪਾਈਏ, ਜਗਦੁੱਤਰ ਤਰੀਏ, ਦ੍ਰਿਸ਼ਟ ਤੇਰੀ ਸੁਖ ਪਾਈਏ, ਮਨ ਮਹੇ ਨਦਾਨਾ, ਜਾਂ ਕੋ ਤੁਮ ਕਿਰਪਾਲ ਪਏ ਸੇਵਕ ਸੇ ਪਰਵਾਨਾ, ਅੰਮ੍ਰਿਤ ਰਾਸ ਹਾਰ ਕੀਰਤਨੋ ਕੋ ਵਿਰਲਾ ਪੀਵੈ, ਵਜੋ ਨਾਨਕ ਮਿਲੇ ਏਕ ਨਾਮ, ਹਿਰਦੇ ਜਪ ਜਪ ਦੀਵੇ। ਹੋਰ ਕਲੀਅਰ ਹੋ ਗਿਆ ਖੰਡ ਕੀਰਤਨ ਕੀ ਹੈ, ਸਭ ਕੁਛ ਕੀ ਆ, ਅਸੀਂ ਕਿਹੜਾ ਗੋਲ ਆ ਸਾਡਾ ਜਿੱਥੇ ਅਸੀਂ ਪਹੁੰਚਣਾ, ਕਿਹਦੇ ਨਾਲ ਪਿਆਰ ਪਾਉਣਾ, ਵਿਚੋਂ ਗੁਰੂ ਗਾਰੂ ਸਾਰੇ ਨਿਕਲੇ, ਦੇਹ ਉੱਡ ਗਈ, ਸਭ ਕੁਛ ਉੱਡ ਗਿਆ, ਰੱਬ ਆ ਗਿਆ ਮੋਹਰੇ। ਤੋ ਇਹ ਉਦੋਂ ਮੈਂ ਹੈਰਾਨ ਹਾਂ ਹੁਣ, ਔਰ ਉਹ ਸ਼ਬਦ ਘੰਟਾ ਪਰ ਉਹ ਹੀ ਗਾਉਂਦੇ ਰਹੇ ਸਾਰਾ ਸ਼ਬਦ। ਮੈਂ ਕਿਹਾ ਉਦੋਂ ਤੇ ਮੈਨੂੰ ਇੰਨੀ ਸਮਝ ਨਹੀਂ ਸੀ, ਮੈਂ ਕਿਹਾ ਠੀਕ ਹੈ ਸ਼ਬਦ ਬਹੁਤ ਚੰਗਾ ਹੈ। ਮੈਂ ਜਵਾਨੀ ਯਾਦ ਕਰ ਲਿਆ ਕਿਉਂਕਿ ਅਸੀਂ ਧਾਰਨਾ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਹਮ ਚਾਕਰ ਗੋਬਿੰਦ ਕੇ, ਗੋਬਿੰਦ ਕੇ ਠਾਕਰ ਮੇਰਾ ਪਾਰਾ, ਕਰਨ ਕਰਾਵਨ ਸਗਲ ਵਿਦੇ ਸੋ ਸਤ ਗੁਰੂ ਮਾਰਾ। ਅਸੀਂ ਜਿਹੜਾ ਕੀਰਤਨ ਕਰਦੇ ਸੀ ਉਹਨੂੰ ਜਾਣਾ, ਅੰਮ੍ਰਿਤ ਰਸ ਹਰ ਕੀਰਤਨ, ਹਰ ਕੀਰਤਨ ਕੋ ਵਿਰਲਾ ਪੀਵੈ, ਬੜੋ ਨੂੰ ਗਾਉਣਾ। ਲੇਕਿਨ ਹਾਲੀ ਸਾਨੂੰ ਗਿਆਨ ਨਹੀਂ ਸੀ, ਹੁਣ ਪਤਾ ਲੱਗਦਾ ਬਈ ਸਾਰੇ ਹੀ ਸ਼ਬਦ ਹੀ ਇਸੇ ਤਾਲ ਦੇ ਹੈ। ਤੋ ਸਤਿਗੁਰੂ ਜੁਗਾਂ ਜੁਗਾਂ ਤੋਂ ਆ ਰਿਹਾ ਹੈ। ਅੱਜ ਅਸੀਂ ਉਸ ਪਹਿਲੇ ਸਤਿਯੁਗ ਪ੍ਰਹਿਲਾਦ ਭਗਤ ਦੀ ਸਟੋਰੀ ਜਿਹੜੀ ਗੁਰੂ ਅਮਰਦਾਸ ਸਾਹਿਬ ਨੇ ਲਿਖੀ, ਮਹੱਲੇ ਤੀਜੇ ਨਾਂ ਕਬੀਰ ਸਾਹਿਬ ਨੇ ਵੀ ਲਿਖੀ ਹੈ ਹੋਰ ਭਗਤਾਂ, ਪਰ ਜੋ ਕਮਾਲ ਕਰ ਦਿੱਤੀ ਮਹੱਲੇ ਤੀਜੇ ਨਾਂ ਇਸ ਸਟੋਰੀ ਚ, ਔਰ ਉਹਦਾ ਰਹਾਉ ਪਰਖਣ ਵਾਲਾ ਹੈ ਜਿਹੜੇ ਅਸੀਂ ਗਿਆਨ ਦੀ ਟੋਲ ਚ ਹੈ ਉਹਨਾਂ ਲਈ ਇਹ ਰਹਾਉ ਕਮਾਲ ਦੀ ਚੀਜ਼ ਆ। ਔਰ ਸਾਡੀ ਜਿਹੜੀ ਪੂਣੀ ਕੱਤੀ ਆ ਰਹੇ ਹਾਂ ਵੀ ਅਸੀਂ ਧਿਆਨ ਕਿੱਥੇ ਰੱਖਣਾ ਹੈ, ਉਹ ਰਹਾਉ ਚ ਹੀ ਦੇ ਦਿੱਤਾ ਮਹਾਰਾਜ, ਔਰ ਉਹ ਸ਼ਬਦ ਅਸੀਂ ਸ਼ੁਰੂ ਕਰ ਲਈਏ, ਫਿਰ ਇਹਦਾ ਰਸ ਲਈਏ ਅਸੀਂ। ਔਰ ਇਹ ਐਸਾ ਸ਼ਬਦ ਹੈ ਜਿਹੜਾ ਕਈ ਭਰਮ ਕੱਟੇਗਾ। ਪੰਨਾ 1154 ਭੈਰੋ ਮਹੱਲਾ ਤੀਜਾ, ਤੇ ਦੂਜੇ ਘਰ ਚ ਅਸੀਂ ਗਾਵਾਂਗੇ। ਘਰ ਹੁੰਦਾ ਵੈ ਤਾਲ ਰਾਗ ਰੂਗ, ਉੱਥੇ ਸਾਨੂੰ ਇੰਨਾ ਪਤਾ ਨਹੀਂ ਹੈ, ਸਾਡੇ ਘਰਾਟ ਰਾਗ ਹੀ ਆਉਂਦਾ, ਕੁਛ ਨਹੀਂ ਰਾਗਾ, ਪਰ ਆਪਣੇ ਆਪ ਹੀ ਕਿਸੇ ਵੇਲੇ ਹੋ ਜਾਂਦਾ। ਘਰ ਦੀ ਸਮਝ ਆ ਗਈ ਹੈ, ਘਰ ਹੈ ਤਪਲੇ ਦਾ, ਅਸੀਂ ਦੂਜੇ ਘਰ ਚ ਗਾਵਾਂਗੇ। ਔਰ ਮਹੱਲੇ ਤੀਜੇ ਦਾ ਸ਼ਬਦ ਔਰ ਪ੍ਰਹਿਲਾਦ ਬਾਬਤ ਹੈ, ਰਹਾਉ ਦੀ ਤੁੱਕ ਹੈ ਵੀ ਅਸੀਂ ਧਿਆਨ ਕਿੱਥੇ ਰੱਖਣਾ। ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ,
ਗੁਰ ਕਾ ਸਬਦ।
ਪਹਿਲਾਂ ਤੇ ਇੱਥੇ ਕਲੀਰਾਂ ਵਾਲੇ ਸਾਰਿਆਂ ਦੇ ਇਹਨਾਂ ਜਿਹੜੇ ਕਮਲ ਦੇ ਕੁਝੇ ਆ ਬਾਬੇ ਨਾਨਕ ਦੀ ਫੋਟੋ ਦਾ ਧਿਆਨ ਧਰਾਉਂਦਾ। ਪਹਿਲਾਂ ਤੇ ਜੜ ਇੱਥੋਂ ਇਹੋ ਪਹਿਲਾਂ ਅਸੀਂ ਵੱਢਦੇ ਹਾਂ ਵੀ ਇਹ ਸਭ ਤੋਂ ਵੱਡਾ ਜਥਾ ਜਿਹੜੀ ਬੇਵਕੂਫੀ ਹੋ ਰਹੀ ਹੈ ਔਰ ਸਾਰੇ ਜਿੰਨੇ ਮੈਂ ਹੈਰਾਨ ਹੈ ਵੀ ਮੀਆਂ ਸੀ ਅਰਗੇ ਸੰਤ ਸਾਧ ਜਿਹੜੇ ਸਾਡੇ ਪਿੰਡਾਂ ਚ ਸਾਰੇ ਟੱਬਰ ਛੱਡ ਕੇ ਤੇ ਸਾਧੜੇ ਹੋ ਗਏ ਸੀ, ਮੈਨੂੰ ਉਹਦੀ ਬੈਕਗਰਾਉਂਡ ਦਾ ਸਾਰਾ ਪਤਾ। ਇੱਥੇ ਆਣ ਕੇ ਇੰਨੇ ਉੰਨੇ ਗੁਰਦੁਆਰੇ ਔਰ ਹਰ ਗੁਰਦੁਆਰੇ ਦੇ ਵਿਚ ਬਾਬੇ ਨਾਨਕ ਦੀ ਉੱਤੇ ਫੋਟੋ ਪਦਮ ਰੇਖਾ ਸਾਰਾ ਔਰ ਆਪਣੀ ਪੂਜਾ ਕਰਵਾ ਰਹੇ ਨੇ। ਮੈਂ ਕਿਹਾ ਸਾਰਾ ਇਹ ਏਡਾ ਵੱਡਾ ਸੰਤ ਬਣ ਗਿਆ। ਮੈਂ ਦਿੱਲੀ ਗਿਆ ਤੇ ਉੱਥੇ ਬੂਟਾ ਸੇਨਾ ਜ਼ਮੀਨ ਉਹਨੂੰ ਫ੍ਰੀ ਦੇਤੀ ਤੇ ਉੱਥੇ ਨੇ ਗੰਗਾ ਦੇ ਕੰਢੇ ਜਮਨਾ ਦੇ ਕੰਢੇ ਡੇਰਾ ਮੈਨੂੰ ਮੇਰੇ ਸਿੰਘ ਕਹਿੰਦੇ ਭਾਈ ਸਾਹਿਬ ਜੀ ਆਓ ਤੁਹਾਨੂੰ ਦੱਸੀਏ ਬੂਟਾ ਸੇਨਾ ਕਿ ਜ਼ਮੀਨ ਦਿੱਤੀ ਏ ਸਾਧ ਨੂੰ, ਉਹਨੇ ਬੜਾ ਪਾਰਾ ਡੇਰਾ ਬਣਾਇਆ। ਮੈਂ ਜਾ ਕੇ ਦੇਖਿਆ ਹੇ ਮੇਰਿਆ ਮਾਲਕਾ, ਮੇਰਾ ਖਿਆਲ ਹੈ ਪੂਰੇ ਹਾਲ ਤੋਂ ਵੱਡੀ ਵੀ ਉੱਥੇ ਨਾ ਫੋਟੋ ਉਹਦੀ ਸ਼ੀਸ਼ਿਆਂ ਚ ਲੱਗੀ ਹੈ ਸੰਤ ਮੀਆਂ ਸਿੰਘ ਦੀ। ਮੈਂ ਕਿਹਾ ਇਹ ਗੁੰਡਾ ਇਹ ਕਿੱਥੋਂ, ਇਹ ਤੇ ਸਾਡੇ ਪਿੰਡਾਂ ਦਾ ਸਾਨੂੰ ਸਾਰਾ ਹੀ ਪਤਾ ਇਹਦਾ, ਇਹ ਕੀ ਹੋ ਗਿਆ? ਇਹ ਤੇ ਭਾਦੋਂ ਦੇ ਤਾੜਕਿਆਂ ਦਾ ਭੱਜਿਆ ਜੱਟ ਹੈ ਇਹ ਸਾਧ, ਇਹਦੇ ਪਿੱਛੇ ਸਭ ਕੁਛ ਰੋਣ ਡਿਆ ਇਹਨੂੰ। ਤੁਹਾਨੂੰ ਅਸੀਂ ਉਹ ਚੀਜ਼ਾਂ ਦਿੰਨੇ ਆ ਜਦੋਂ ਆ ਹੁਣ ਲੋਥ ਉਹਦੀ ਗਈ ਇੱਥੇ, ਤੁਸੀਂ ਏਅਰਪੋਰਟ ਤੇ ਦੱਸ ਦੇਣਾ ਵੀ ਹਜ਼ਾਰਾਂ ਲੋਕ ਲੋਥ ਨੂੰ ਚੜਾਉਣ ਗਏ। ਜਦੋਂ ਮੈਂ ਉੱਥੇ ਸੀ ਮੇਰਾ ਬੜਾ ਅਪਮਾਨ, ਮੈਂ ਕਹੇ ਮੈਂ ਉੱਥੇ ਗਿਆ ਤੇ ਉੱਥੇ ਦਰਸ਼ਨ ਕਰਨ ਗਏ ਮੈਂ ਸਿੰਘਾਂ ਦੇ ਨਾਲ ਦਿੱਲੀ ਦੇ ਨਾ, ਤੇ ਉੱਥੇ ਸੀ ਜੀ ਉਹ ਠਾਠ ਹੈ ਜਿਹਦਾ ਕੁਛ, ਇਹ ਆਪਣੇ ਗੁਰਦੁਆਰੇ ਨੂੰ ਠਾਠ ਕਹਿੰਦੇ ਹੈ ਠਾਠ, ਇਹ ਨਾ ਆਪਣੀਆਂ ਰੀਤਾਂ ਤੋਰੀਆਂ ਆਪਣੀ ਗੁਰੂ ਡਾ ਕਲੇਰਾਂ ਵਾਲਿਆਂ ਨੇ ਔਰ ਇਹ ਕਲੇਰਾਂ ਵਾਲਾ ਜਿੰਨੇ ਤੋਰੀ ਚੀਜ਼ ਭਾਈ ਸਾਹਿਬ ਜੀ ਅਸੀਂ ਨਾਲ ਦੀ ਨਾਲ ਰਿਕਾਰਡ ਤਾਂ ਕਰਾਈ ਆ ਰਹੇ ਹਾਂ। ਇਹ ਮਹਾਰਾਜਾ ਪਟਿਆਲੇ ਵੇਲੇ ਚਹਿਲ ਜਿੱਥੇ ਸੀ ਹਿੱਲ ਸਟੇਸ਼ਨ, ਇਹਨੇ ਠੇਕਾ ਲੈ ਲਿਆ ਵੀ ਮਹਾਰਾਜਾ ਦੇ ਮੁੰਡਾ ਜ਼ਰੂਰ ਦੇਣਾ ਵਾ। ਰਾਣੀਆਂ ਨੂੰ ਕਿਤੇ ਗਰਭ ਸੀ ਤੇ ਉਹ ਬੜਾ ਜੀ ਉਹਨਾਂ ਨੇ ਜੀ ਬਾਬਿਆਂ ਨੂੰ ਬੁਲਾਓ ਕਿਤੇ ਮੁੰਡਾ ਹੋ ਜਾਏ, ਉਹ ਸਾਰਾ ਉਹਨਾਂ ਨਾਲ ਤੇ ਜੀ ਚਹਿਲ। ਉਹ ਕਹਿੰਦੇ ਜੀ ਇਸ ਤਰ੍ਹਾਂ ਨੀ ਮੁੰਡੇ ਮਿਲਦੇ ਹੁੰਦੇ, ਖੰਡ ਪਾਠ ਰਖਾਓ ਪੂਰੀ ਵਿਧੀ ਨਾਲ ਅਸੀਂ ਕਰਾਂਗੇ ਤੇ ਖੰਡ ਪਾਠ ਰਖਾਓ। ਉਹ ਚਹਿਲ ਐਡਾ ਪਹਾੜਾਂ ਦੇ ਵਿੱਚ ਖੰਡ ਪਾਠ ਰਖਾਇਆ ਜਿਹੜਾ ਕਰਨਲ ਦੀ ਰੈਜੀਮੈਂਟ ਪਾਣੀ ਢੋਂਦੀ ਸੀ ਥੱਲਿਓ ਲਿਜਾ ਕੇ, ਉਹ ਰੈਜੀਮੈਂਟ ਮੈਨੂੰ ਚੰਡੀਗੜ੍ਹ ਉਹਨੇ ਗੱਲਾਂ ਦੱਸੀ। ਭਾਈ ਸਾਹਿਬ ਜੀ ਮੇਰੀ ਰੈਜੀਮੈਂਟ ਸੀ, ਉਹ ਸੀ ਕਰਨਲ ਸ਼ਮਸ਼ੀਰ ਸਿੰਘ ਜਿਹਦੇ ਕੋਲ ਮੈਂ ਚੰਡੀਗੜ੍ਹ ਨੂੰ ਠਹਿਰਿਆ ਔਰ ਜਿਹੜੇ ਸਾਰਾ ਜਿਹੜਾ ਗਿਆਨ ਚੱਕ ਰਹੇ। ਕਹਿੰਦੇ ਕਰਨਲ ਸਾਹਿਬ ਕਹਿੰਦੀ ਜੀ ਤੁਸੀਂ ਉਹਦੀ ਗੱਲ ਕਰਦੇ ਹੋ, ਮੈਂ ਪਲਟਣ ਦੇ ਮੈਂ ਕਰਨਲ ਸੀ ਔਰ ਮੇਰੀ ਪਲਟਣ ਥੱਲਿਓ ਪਾਣੀ ਲਿਜਾ ਕੇ ਉਹਨੇ ਸਾਰੇ ਸਾਧਾਂ ਦੇ ਡੇਰੇ ਖੰਡ ਪਾਠ ਚੱਲ ਰਿਹਾ ਸੀ ਔਰ ਅਸੀਂ ਪਾਣੀ ਢੋਣ ਤੇ ਲੱਗੇ ਸੀ ਸੇਵਾ ਚ। ਜਦੋਂ ਅਸੀਂ ਖੰਡ ਪਾਠ ਦਾ ਭੋਗ ਪਿਆ ਤੇ ਉਧਰ ਲੜਕੀ ਹੋਈ, ਇਹ ਭਾਈ ਰਣਧੀਰ ਸਿੰਘ ਵੀ ਉਹਦੇ ਤੋਂ ਬੜੇ ਚੱਲਦੇ ਸੀ ਕਲੇਰਾਂ। ਕਹਿੰਦੇ ਥਾਂ ਥਾਂ ਸਾਧ ਜਾ ਕੇ ਮੁੰਡੇ ਦਿੰਦੇ ਆ ਤੇ ਇੱਥੇ ਉੱਥੇ ਦੇ ਬਾਬਾ ਪਟਿਆਲੇ ਵਾਲੇ ਦੇ ਇਹ ਲੜਕੀ ਹੋ ਗਈ ਉਸ ਵੇਲੇ। ਉਹ ਤੁਹਾਨੂੰ ਪਤਾ ਕਿੱਡਾ ਖਤਰਨਾਕ ਰਾਜਾ ਸੀ, ਉਹ ਤੇ ਪਹਿਲਾਂ ਚੱਕ ਦੇਣ ਲੱਗਾ ਸੀ ਇਹਨੇ ਚੈਂਟਰ ਪਾ ਲਿਆ, ਇਹਨਾਂ ਹੋਰ ਜਾਲ ਪਾ ਲਿਆ। ਕਹਿੰਦੀ ਜੀ ਨਹੀਂ ਵਿਧੀ ਅਨੁਸਾਰ ਨਹੀਂ ਹੋਇਆ, ਦੁਬਾਰਾ ਫੇਰ ਕਰਾ, ਦੁਬਾਰਾ ਫਿਰ ਕਰਾਇਆ। ਕਰਨ ਸਾਹਿਬ ਕਹਿੰਦਾ ਜੀ ਫੇਰ ਮਾਰੇ ਕਿਆ ਦੇ ਪਾਣੀ ਢੋਣ ਦੇ ਉੱਥੇ ਸਾਫ ਚੱਲ। ਉਹ ਜਿਸ ਵੇਲੇ ਦੁਬਾਰਾ ਕਰਾਇਆ ਦੁਬਾਰਾ ਫਿਰ ਲੜਕੀ। ਇਹ ਆ ਉਸ ਆਨੰਦ ਸਿੰਘ ਦੀਆਂ ਕਹਾਣੀਆਂ ਜਿਹੜੇ ਕਹਿੰਦੇ ਜੀ ਰੱਬ ਦਿਖਾ ਦਿੰਦਾ ਫਲਾਂ ਦਿਖਾ ਦਿੰਦਾ, ਅਸੀਂ ਇਹਨਾਂ ਦੀਆਂ ਜੜਾਂ ਪੜ ਸਕਣੀਆਂ, ਝੂਠ ਹੋਏ ਤੇ ਮੈਨੂੰ ਫੜੋ। ਇਸ ਕਰਕੇ ਕੋਈ ਵੀ ਇਸ ਵੇਲੇ ਸ਼ਬਦ ਦੇ ਮੁਤਾਬਕ ਨਹੀਂ ਚੱਲ ਰਿਹਾ, ਉਹ ਧਿਆਨ ਮੂਰਤੀ ਦਾ ਰਖਾ ਰਿਹਾ। ਉੱਥੇ ਜਾ ਕੇ ਮੈਂ ਦੇਖਿਆ ਐਡਾ ਡੇਰਾ, ਉਹ ਐਡੀ ਵੱਡੀ ਇਹਦੀ ਫੋਟੋ ਸ਼ੀਸ਼ੇ ਚੱਲ ਰਹੀ, ਮਰਿਆ ਨਹੀਂ ਸੀ ਇਹ ਉੱਥੇ ਥੋੜਾ। ਔਰ ਉੱਥੇ ਭਾਈ ਸਾਹਿਬ ਜੀ ਐਡੇ ਮੋਟੇ ਪੁਜਾਰੀ ਮੈਂ ਦੇਖੇ, ਮੈਂ ਨਹੀਂ ਪਤਾ ਨਹੀਂ ਕਿੱਦਾਂ ਹਿੱਲਦੇ ਹੋਣਗੇ। ਔਰ ਉਹਨਾਂ ਦੀ ਲੈਦਾ ਕਮਰੇ ਖੰਡ ਪਾਠੀਆਂ ਲਈ, ਉਹ ਖੰਡ ਪਾਠੀ ਉਹਨਾਂ ਦਾ ਕੰਮ ਹੈ ਖੰਡ ਪਾਠ ਕਰਨੇ, ਉਹਨਾਂ ਦੀ ਆਰਾਮ ਲਈ ਕਮਰੇ ਲੈਦਾ ਸਭ ਕੁਛ ਲੈਦਾ। ਉਹ ਜਿੱਦਾਂ ਭਾਈਆਂ ਦਾ ਕੁੱਤਾ ਪਲਿਆ ਹੁੰਦਾ ਨਾ ਕੜਾਣ, ਏਦਾਂ ਐਨ ਮੋਟੇ। ਉਹ ਮੇਰੇ ਨਾਲ ਦੇ ਸਿੰਘ ਕਹਿ ਭਾਈ ਸਾਹਿਬ ਜੀ ਇਹਦੇ ਮੋਟੇ ਤੇ ਬੰਦੇ ਕਦੇ ਨੀ ਦੇਖੇ। ਮੈਂ ਕਿਹਾ ਮੈਂ ਦੋ ਚੀਜ਼ਾਂ ਮੋਟੀਆਂ ਕਿਤੇ ਨੀ ਦੇਖੀਆਂ, ਇੱਕ ਸਾਧ ਜਾਂ ਜਿਹੜੇ ਕਲੇਰਾਂ ਵਾਲੇ ਜਥੇ ਦੇ ਆ ਸਾਧ ਨੇ, ਇੱਕ ਮੈਂ ਹੋਰ ਮੋਟੀ ਚੀਜ਼ ਦੇਖੀ ਜਿਹੜੀ ਆਮ ਚੀਜ਼ਾਂ ਨੂੰ ਬਹੁਤ ਮੋਟੀ ਹੈ। ਉਹ ਮੈਨੂੰ ਮੇਰੇ ਵਿਰਾਟ ਦੋਸਤ ਡਾਕਟਰ ਨਾਇਲੇ ਦੱਸੀ, ਕਹਿੰਦਾ ਭਾਈ ਸਾਹਿਬ ਜੀ ਤੁਸੀਂ ਅੰਮ੍ਰਿਤਸਰ ਦੀਆਂ ਬਹੁਤ ਗੱਲਾਂ ਕਰਦੇ ਹੋ, ਕਦੀ ਜਿਹੜੀ ਉਹ ਲੈਚੀ ਬੇਰ ਹੈ ਨਾ ਦਰਸ਼ਨੀ ਡੇਹੜੀ ਦੇ ਲਾਗੇ ਲੈਚੀ ਬੇਰ ਦੇ ਥੱਲੇ ਜਿਹੜੀਆਂ ਡੁੱਡਾਂ ਹੈ ਨਾ ਉਧਰ ਜਿਹੜੀ ਦੁੱਖ ਭੰਜਣੀ ਬੇਰੀ ਆ ਉਹਦੀਆਂ ਡੁੱਡਾਂ ਉਹਦੇ ਵਿੱਚ ਜਿਹੜੇ ਚੂਹੇ ਨਿਕਲਦੇ ਹੈ ਨਾ ਉਹ ਐਡੇ ਐਡੇ ਮੋਟੇ ਉਹ ਕਿੰਗ ਸਾਈਜ਼। ਮੈਂ ਕਹਿੰਦਾ, ਉਹ ਕਹਿੰਦਾ ਮੈਂ ਜ਼ਿੰਦਗੀ ਚ ਐਡਾ ਮੋਟਾ ਚੂਹਾ ਨੀ ਦੇਖਿਆ। ਉਹ ਮੈਂ ਕਿਹਾ ਬਰਾੜ, ਇਹ ਜਿਹੜੇ ਚੂਹੇ ਸਾਰੇ ਨਾ ਇਹੋ ਭਾਈਆਂ ਨੇ ਜੋਨ ਮਿਲਦੀ, ਕਿਉਂਕਿ ਉਹ ਖਾਬ ਕਹਿੰਦਾ ਭਾਈ ਸਾਹਿਬ ਜੀ ਤੁਹਾਡਾ ਜਿਹੜਾ ਗਿਆਨ ਹੈ ਨਾ ਵਾਕਿਆ ਸੱਚਾ, ਕਹਿੰਦਾ ਐਡਾ ਮੋਟਾ ਚੂਹਾ ਮੈਂ ਨੀ ਕਦੀ ਦੇਖਿਆ, ਔਰ ਤੁਸੀਂ ਕਦੀ ਜਾਇਆ ਨਾ ਅੰਮ੍ਰਿਤਸਰ ਦੇ ਦਰਸ਼ਨ ਝੁਣ ਮਾਰੋ ਕਾਟ, ਕਦੀ ਉਹਨਾਂ ਦੇ ਦਰਸ਼ਨ। ਸਾਡਾ ਕਾਇਆ ਅੰਦਰ ਅੰਮ੍ਰਿਤਸਰ ਸਾਚਾ ਸਾਡਾ ਤੇ ਹੈ, ਉਹ ਇਹ ਚੀਜ਼ਾਂ ਕਿਉਂ ਹੈ? ਰੁਕੇ ਜੀ, ਪੂਜਾ ਦਾ ਧਾਨ ਖਾ ਖਾ ਕੇ ਸਾਰਾ, ਉਹ ਜਦੋਂ ਉੱਥੇ ਮੈਂ ਗਿਆ ਤੇ ਉਹ ਤੇ ਤਿੰਨ ਖੰਡ ਪਾਠ ਹੁੰਦੇ ਖੁੱਲੇ ਵੱਡੀਆਂ ਵੱਡੇ ਸਾਰੇ, ਔਰ ਸਾਰਿਆਂ ਨਾਲ ਵਾਢੂ ਊਂਠਾਂ ਨਾ ਮੂੰਹ ਵੱਧਾ, ਊਂਠ ਜਿਹੜਾ ਵੱਢਣ ਵਾਲਾ ਬਹੁਤ ਹੋਏ ਨਾ ਉਹਦਾ ਮੂੰਹ ਬੰਨ ਲਈਦਾ। ਮੈਂ ਉਹਨੂੰ ਇੱਕ ਕਿਸੇ ਭਾਈ ਨੂੰ ਪੁੱਛ, ਮੈਂ ਕਿਹਾ ਤੁਸੀਂ ਇਹਨਾਂ ਦੇ ਮੂੰਹ ਕਿਉਂ ਬੰਨੇ? ਨਾਲ ਇੱਕ ਪੋਥੀ ਵਾਲਾ ਜਪਜੀ ਸਾਹਿਬ ਦਾ, ਉਹਦਾ ਵੀ ਮੂੰਹ ਵੱਧਾ, ਔਰ ਜਿਹੜੇ ਪਾਠ ਕਰਨ ਵਾਲੇ ਉਹਨਾਂ ਦਾ ਵੀ ਮੂੰਹ ਵੱਧਾ। ਕਹਿੰਦੇ ਜੀ ਇੱਥੇ ਪੂਰੀ ਮਰਿਆਦਾ ਚੱਲਦੀ ਹੈ। ਮੈਂ ਕਿਹਾ ਮੋਰ ਫੜਨ ਵਾਲੀ ਮਰਿਆਦਾ? ਕਹਿੰਦੇ ਜੀ ਬਾਬਿਆਂ ਦੇ ਹੁਕਮ ਆ, ਮਹਾਂਪੁਰਖ ਚਲਾ ਗਏ ਰੀਤ ਵੀ ਇੱਥੋਂ ਘਰਾਂ ਡਿੱਗੇ ਪਾਠ ਕਰਨ ਲੱਗੇ। ਮੈਂ ਕਿਹਾ ਨਾਲੇ ਤੁਸੀਂ ਬਾਣੀ ਜੀ ਕਹਿੰਦੇ ਅੰਮ੍ਰਿਤ ਬਚਨ ਸਤਿਗੁਰੂ ਕੀ ਬਾਣੀ ਜੋ ਬੋਲੇ ਸੁਮੁਖ ਅੰਮ੍ਰਿਤ ਪਾਵੇ, ਉਹ ਮੂੰਹ ਅੰਮ੍ਰਿਤ ਡਿੱਗਦਾ ਕਿੱਥੋਂ ਡਿੱਗਦਾ? ਫੇਰ ਕੁਛ ਨਾ ਠੰਭੇ ਪਿਓ। ਮੈਂ ਕਿਹਾ ਉਹਨਾਂ ਦੇ ਮੂੰਹ ਬਥੇ ਭਾਈ ਗੌਰ, ਮੈਂ ਤਾਂ ਸੱਚੀ ਕਹਿੰਦਾ ਬਿਲਕੁਲ ਵਾਢੂ ਉਠਾਂ ਨੂੰ ਪੂਰੇ। ਕਹਿੰਦੇ ਜੀ ਇਹ ਤੇ ਜਿੰਨੀ ਚਿਕ ਡਿਊਟੀ ਦਿੰਦੀ ਹੈ ਮੂੰਹ ਵਧੇ। ਮੈਂ ਕਿਹਾ ਪਤਾ ਨੀ ਕਿਹੜੀ ਕਰਮ ਦੀ ਸਜ਼ਾ ਭੋਗਦੀ ਹੈ। ਤੋ ਉੱਥੇ ਭਾਈ ਸਾਹਿਬ ਜੀ ਮੈਂ ਗਿਆ, ਉਹ ਤੇ ਜੀ ਸਾਰਾ ਐਡਾ ਵੱਡਾ ਹਾਲ ਠਾ ਠੋ, ਗਰਮੀ ਬਾਹਰ ਬੜੀ ਦਿੱਲੀ ਦੀ ਤੁਹਾਨੂੰ ਪਤਾ। ਅਸੀਂ ਉਹਨਾਂ ਨੇ ਕਿਹਾ ਯਾਰ ਠੰਡਾ ਜਿਹਾ ਲੈ ਚਲੋ ਸੰਗਤ ਤੇ ਥੋੜਾ ਜਿਹਾ ਆਰਾਮ ਕਰ ਲੋ। ਕਹਿੰਦੇ ਜੀ ਨਹੀਂ, ਉਹ ਕਹਿੰਦੇ ਗੁਰੂ ਮਹਾਰਾਜ ਡਿਸਟਰਬ ਹੁੰਦੇ ਹੈ, ਇੱਥੇ ਕੋਈ ਰਾਮ ਨੀ ਕਰ ਸਕਦਾ। ਹਾਂ ਪਾਠ ਸੁਣ ਸਕਦਾ, ਪਰ ਇੱਥੇ ਜੇ ਰਾਮ ਕਰੇ ਤੇ ਸਾਡੇ ਮਹਾਂਪੁਰਖ ਕਹਿੰਦੇ ਗੁਰੂ ਮਹਾਰਾਜ ਨੂੰ ਤਕਲੀਫ ਹੁੰਦੀ ਹੈ, ਬੇਅਦਬੀ ਹੁੰਦੀ ਹੈ ਇੱਥੇ। ਹਾਏ ਹਾਏ, ਉਥੋਂ ਬਾਅਦ ਮੇਰੇ ਦਿਲ ਚ ਬੜਾ ਆਇਆ। ਮੈਂ ਕਿਹਾ ਯਾਰ ਮਹਾਰਾਜ ਤੂੰ ਕਦੋਂ ਚੱਕੇਗਾ ਇਹੋ ਜਿਹਾ ਨੂੰ? ਉਹਨੂੰ ਪਤਾ ਲੱਗਾ ਜਦੋਂ ਇਹ ਆਖਿਆ ਵੀ ਉਹ ਚੱਲ ਪਸਿਆ। ਉੱਥੇ ਐਡੀ ਵੱਡੀ ਫੋਟੋ ਭਾਈ ਸਾਹਿਬ ਜੀ, ਮੈਂ ਨੀ ਕਹਿੰਦਾ ਤੁਸੀਂ ਹੁਣ ਦਿੱਲੀ ਜਾਓ ਨਾ, ਗੁਰਦੁਆਰਾ ਲੰਗਿਆ ਦੇ ਕੰਨੇ ਬੂਟਾ ਸਿੰਘ ਨੇ ਜ਼ਮੀਨ ਦੇਤੀ ਔਰ ਉਹਦੀ ਫੋਟੋ ਦੇਖਣ ਵਾਲੀ ਹੈ ਨੀ ਆ। ਉਹ ਗ੍ਰੰਥ ਗੁਰੂ ਦੇ ਪਿੱਛੇ ਰਹਿ ਗਿਆ, ਪੂਰੀ ਇੱਕ ਬਾਲਕੋਨੀ ਸ਼ੀਸ਼ੇ ਦੀ ਬਣਾ ਕੇ ਉਹਦੇ ਵਿੱਚ ਪੂਰੀ ਫੋਟੋ। ਕਿਆ ਮਜਾਲ, ਆਦਮ ਪ੍ਰਸਤੀ ਦੀ ਕੋਈ ਘੱਟ ਕੀਤੀ ਹੋਏ ਸਿੱਖਾਂ ਨਾਲ। ਔਰ ਸਭ ਤੋਂ ਬੇੜਾ ਗਿਆਨ ਦਾ ਗਰਕ ਇਹ ਸੀ ਅਸੀਂ ਨੇ ਕੀਤਾ। ਐਸਾ ਇਹਨਾਂ ਨੇ ਗ੍ਰੰਥ ਨੂੰ ਪੂਜਿਆ ਬਾਬਾ ਆਨੰਦ ਸਿੰਘ। ਅਸੀਂ ਆਪ ਜਾ ਕੇ ਕਲੇਰੀ ਸਾਰੀ ਗੱਲ ਕੀਤੀ। ਉਹ ਜਦੋਂ ਮੈਂ ਉੱਥੇ ਗਿਆ ਤੇ ਉਹ ਕਲੇਰਾਂ ਵਾਲੇ ਮੇਰਾ ਪਿਆਰ ਮੇਰੇ ਨਾਲ ਸਾਰੇ ਕਰਦੇ ਕਿ ਮੈਂ ਕੀਰਤਨ ਸੀ ਉੱਥੇ, ਉਹ ਸਾਰੇ ਸੁਣ ਆਏ ਭਾਈ ਸਾਹਿਬ ਪਟਿਆਲੇ ਵਾਲਿਆਂ ਦਾ ਕੀਰਤਨ। ਮੈਂ ਉੱਥੇ ਗਿਆ ਤੇ ਸ਼ਾਮ ਨੂੰ ਸੁੱਖ ਆਸਣ ਕਰਨ ਵੇਲੇ ਉੱਥੋਂ ਬਾਅਦ ਚਾਦਰਾਂ ਚੁਦਰਾਂ ਕਰਕੇ ਆਲੇ ਦੁਆਲੇ ਭੋਗ ਲਵਾਉਂਦੇ ਆ। ਮੈਂ ਦੇਖਦਾ ਗਿਆ, ਮੈਂ ਕਿਹਾ ਭੋਗ ਵੀ ਲਵਾਇਆ ਹੈ। ਫਿਰ ਇੱਕ ਸੇਵਾਦਾਰ ਨਾਲ ਦੌੜ ਦੌੜ ਗਿਆ, ਉਹ ਮਹਾਂਪੁਰਖਾਂ ਨਾਲ ਜਿਹੜੀ ਉਹ ਚੀਜ਼ ਤੇ ਭੁੱਲ ਗਏ ਸੀ, ਦਾਤਣ ਤੇ ਗੜਵੀ। ਸਵੇਰੇ ਉਹਨਾਂ ਨਾਗਾ ਪੈ ਜੇ, ਉਹ ਇੱਕ ਦੌੜ ਕੇ ਦਾਤਣ ਲਿਆਇਆ, ਉਸ ਤੋਂ ਬਾਅਦ ਗੜਵੀ ਚ ਪਾਣੀ ਸੀ, ਪਾਣੀ ਦੇ ਵਿੱਚ ਦਾਤਣ ਰੱਖ ਕੇ ਵੀ ਨਰਮ ਹੋ ਜਾਏ ਸਵੇਰ ਤੱਕ। ਤੇ ਉਹ ਗੜਵੀ ਨਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਰੱਖਿਆ ਦਾਤਣ ਸਣੇ, ਵੀ ਸਵੇਰੇ ਉਹਨਾਂ ਨੇ ਦਾਤਣ ਕਰਨੀ। ਪਹਿਲਾਂ ਕੜਾਹ ਪ੍ਰਸ਼ਾਦ ਦਾ ਭੋਗ ਲਵਾਇਆ। ਉਹ ਭਾਈ ਸਾਹਿਬ ਜੀ ਜਦੋਂ ਉਹ ਵਾਪਸ ਆਇਆ, ਮੈਂ ਕਿਹਾ ਸਿੰਘੋ ਤੁਸੀਂ ਇੱਕ ਚੀਜ਼ ਤੇ ਭੁੱਲ ਹੀ ਗਏ। ਤੇ ਭਾਈ ਸਾਹਿਬ ਜੀ ਕਿਹੜੀ? ਮੈਂ ਕਿਹਾ ਤੁਸੀਂ ਕਮੋਡ ਰੱਖਣਾ ਤੇ ਭੁੱਲ ਹੀ ਗਏ। ਇੰਨਾ ਕੜਾਹ ਖਾਧਾ, ਦਾਤਣ ਪਾਰੀ ਕੀਤੀ, ਸਵੇਰੇ ਉਹਨਾਂ ਨਾ ਟੱਟੀ ਵੀ ਜਾਣਾ, ਟੋਇਲਟ ਵੀ ਜਾਣਾ। ਤੇ ਪਹਿਲਾਂ ਉਸ ਵੇਲੇ ਫਲਸ਼ ਫਲੁਸ਼ ਸਿਸਟਮ ਨੀ ਸੀ ਹੁੰਦੇ, ਉੱਥੇ ਆਮ ਕਮੋਡ ਹੀ ਹੁੰਦੇ ਸੀ। ਜਿਹੜੇ ਚੀਨੀ ਦੇ ਭਾਂਡੇ ਜਿਹੇ ਬੜੇ ਐਨ ਲਿਸ਼ਕਵੇ, ਉਹ ਪਾਕਿਸਤਾਨ ਬਣਨ ਵੇਲੇ ਸਾਡੇ ਪਿੰਡ ਆਇਆ, ਉਧਰੋਂ ਕਿਤੇ ਉਹ ਭਾਂਡੇ ਚੱਕ ਲਿਆਂਦੇ ਚੌਧਰੀ ਜਾਂਦੇ ਸ਼ਹਿਰ ਚ, ਤੇ ਉਹਨਾਂ ਚ ਦਹੀਂ ਭੱਲੇ ਪਾ ਕੇ ਤੇ ਬਰਾਤ ਨੂੰ ਬਣਨ ਦੇ। ਤੁਹਾਨੂੰ ਪਤਾ ਸੀ ਕਿਉਂਕਿ ਰੈਸਟ ਹਾਊਸ ਦਾ ਮੈਂ ਇੰਚਾਰਜ ਰਿਹਾ ਸਾਰਿਆਂ ਉਹਨਾਂ ਚੋਂ, ਉਹ ਨਾ ਬੜੇ ਦਹੀਂ ਭੱਲੇ ਪਾਏ ਚੀਨੀ ਦਾ। ਮੈਂ ਕਿਹਾ ਓਏ ਜਰਾ ਸਿਆ, ਆਹ ਕੱਚ ਤੁਸੀਂ ਦਹੀਂ ਭੱਲੇ ਪਾਏ? ਕਹਿੰਦਾ ਲਾ ਚੌਧਰੀਆਂ ਦੇ ਬੜੇ ਬੜੇ ਭਾਂਡੇ ਲੱਭੇ ਹੈ ਉਸ ਚੀਜ਼ ਦੇ ਆ, ਉਹਨਾਂ ਨੇ ਸਾਰੇ ਦਹੀਂ ਪਕਾ ਕੇ ਬਾਹਰ ਮਾਰੇ। ਤੋ ਮੈਂ ਕਿਹਾ ਤੁਸੀਂ ਕਮੋਡ ਤੇ ਰੱਖਿਆ ਹੀ ਨੀ ਬਾਬੇ ਥੱਲੇ। ਫੇਰ ਕਹਿ ਭਾਈ ਸਾਹਿਬ ਤੁਸੀਂ ਮਿਸਾਲ ਕਰਦੇ। ਮੈਂ ਕਿਹਾ ਨਹੀਂ ਬਾਬਾ ਜੀ ਨੂੰ ਕੁਛ ਵੀ ਨੀ, ਕਿੱਦਾਂ ਢਿੱਡ ਚੋ ਫੜਨ ਗਏ ਸਾਰਾ ਉਹਨੂੰ ਵੱਟ ਪਿਆ ਹੋਣਾ, ਉਹਨਾਂ ਨਾ ਕਮੋੜ ਰੱਖੋ ਉਹ ਨਾ ਕੁਛ ਡੰਬਰ ਗਏ। ਉਹ ਜਦੋਂ ਮੈਂ ਕੀਰਤਨ ਕੀਤਾ ਉਹ ਵੀ ਮੌਸੇ ਲੜੀ ਦਾ, ਉਥੋਂ ਬਾਅਦ ਮੇਰੇ ਪਿੱਛੇ ਪਿੱਛੇ ਬੜਾ ਸਤਿਕਾਰ ਦਿੱਤਾ, ਮੈਂ ਪਿਆਰ ਦਿੱਤਾ। ਮੈਂ ਕਿਹਾ ਤੁਹਾਡਾ ਕਸੂਰ ਕੋਈ ਨੀ ਆ। ਬਾਬਾ ਨਾਨਕ ਨਾ ਉਹ ਲਾਈਨ ਠੀਕ ਲਿਖੀ ਹੈ, ਅੰਧਾ ਆਗੂ ਸਾਥ ਮਾਲ, ਜੇ ਅੰਨਾ ਆਗੂ ਦੇ ਪਿੱਛੇ ਲੱਗ ਜਾਗੇ ਤੇ ਸਾਰੇ ਲੁੱਟੇ ਜਾਏ। ਸੰਗਤ ਦਾ ਬਹੁਤ ਨੁਕਸਾਨ ਹੋ ਰਿਹਾ ਅੰਨੇ ਆਗੂਆਂ ਕਰਕੇ। ਸਿੱਖੀ ਇੱਕ ਐਸੀ ਚੀਜ਼ ਹੈ ਜਿਹੜੀ ਮਰ ਮਿਟਦੀ ਹੈ ਬਾਣੀ ਔਰ ਇਸ ਰੱਬ ਤੇ ਜਾਂ ਗੁਰੂਆਂ ਤੇ, ਪਰ ਇਹਦੀ ਜਿਹੜੇ ਲੀਡਰ ਹੈ ਉਹ ਅੰਨੇ। ਅੰਧਾ ਆਗੂ ਸਾਥ ਸਾਡਾ ਇੱਕੋ ਇੱਕ ਹੀ ਲੀਡਰ ਹੈ, ਸ਼ਬਦ। ਜਿਹੜਾ ਸ਼ਬਦ ਨੂੰ ਮੋਹਰੇ ਰੱਖ ਕੇ ਬਾਕੀ ਕਿਸੇ ਦੀ ਕਿਤਾਬ, ਕਿਸੇ ਦਾ ਜੀਵਨ, ਕਿਸੇ ਨੂੰ ਅੱਗੇ ਨਾ ਰੱਖੇ, ਜੋ ਗੁਰੂਆਂ ਦੇ ਸ਼ਬਦ ਹੈ ਉਹਨਾਂ ਨੂੰ ਮੋਹਰੇ ਰੱਖ ਕੇ ਮਹਾਰਾਜ ਹਜ਼ਾਰ ਗੁਣਾ ਮਦਦ ਕਰੇਗਾ ਉਹਨੂੰ ਗਿਆਨ ਭੇਜਣ ਦੀ। ਸੋ ਅਸੀਂ ਇਹ ਸ਼ਬਦ ਚੱਕਦੇ ਹਾਂ ਭਈ ਧਿਆਨ ਫੋਟੋ ਚ ਨੀ ਗੁਰੂ ਨਾਨਕ ਦੀ ਚ ਰੱਖਣਾ। ਗੁਰੂ ਅਮਰਦਾਸ ਸਾਹਿਬ ਦਾ, ਗੁਰੂ ਅਮਰਦਾਸ ਸਾਹਿਬ ਵੱਡੇ ਕਿ ਮੀਹਾਂ ਸਿੰਘ ਵੱਡਾ ਜਾਂ ਆਨੰਦ ਸਿੰਘ ਵੱਡਾ? ਗੁਰੂ ਅਮਰਦਾਸ ਸਾਹਿਬ ਮਹਲਾ ਤੀਜਾ ਵੱਡਾ। ਉਹ ਕਹਿੰਦਾ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ। ਉਹ ਧਿਆਨ ਕੀ ਹੈ? ਜਿਹੜਾ ਤੂੰ ਜਪ ਰਿਹਾ ਨਾ, ਜਪ ਕਰ ਰਿਹਾ ਨਾਮ ਦਾ, ਉਹਨੂੰ ਹੀ ਸੁਣ। ਤੇ ਤਦੀ ਕਹਿੰਦੀ ਹੈ ਵੀ ਮੈਂ ਜਪਣਾ ਨੀ ਕਦੀ ਛੱਡਣਾ।
ਕਾਬੂ ਨਾ ਛੋਡੂ ਹਰ ਕਾ ਨਾਮ,
ਮੈਂ ਰੱਬ ਦਾ ਨਾਮ ਨਹੀਂ ਛੱਡਣਾ, ਮੈਂ ਧੰਨ ਗੁਰੂ ਨਾਨਕ ਨਹੀਂ ਕਹਿਣਾ, ਉਹਦਾ ਕੋਈ ਫਾਇਦਾ ਨਹੀਂ ਹੈ। ਪਰਮੇਸ਼ਰ ਦਾ ਨਾਮ ਉਚਰੋ ਉਹਦਾ ਫਾਇਦਾ ਹੈ। ਔਰ ਨਾਨਕ ਨੇ ਨਹੀਂ ਜੁੜਨਾ, ਅਸੀਂ ਰੱਬ ਨਾਲ ਜੁੜਨਾ ਹੈ। ਮਹੱਲੇ ਦੇਖੋ ਕਿਹਦੇ ਨਾਲ ਜੋੜ ਰਹੇ ਨੇ ਸਾਨੂੰ।
ਕਬੂ ਨਾ ਛੋਡੂ ਹਰ ਕਾ ਨਾਮ, ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ।
ਸ਼ਬਦ ਨੂੰ ਹੀ ਗੁਰਮੰਤਰ ਕਿਹਾ ਹੈ, ਸ਼ਬਦ ਨੂੰ ਹੀ ਉਪਦੇਸ਼ ਕਿਹਾ ਹੈ, ਸ਼ਬਦ ਨੂੰ ਹੀ ਬਚਨ ਕਿਹਾ ਹੈ ਬਾਣੀ ਚ, ਸ਼ਬਦ ਨੂੰ ਹੀ ਦੀਖਿਆ ਕਿਹਾ ਹੈ। ਇਹ ਸਾਰੇ ਲਫ਼ਜ਼ ਇੱਕੋ ਥਾਂ ਵਰਨਗੇ ਵੀ ਜਿਹੜਾ ਗੁਰੂ ਕੋਲੋਂ ਤੂੰ ਗੁਰਮੰਤਰ ਲੈਣਾ ਹੈ ਉਹਨੂੰ ਜਪਣਾ ਤੇ ਉਹਨੂੰ ਹੀ ਕੰਨਾਂ ਨਾਲ ਸੁਣਨਾ, ਤੇਰਾ ਧਿਆਨ ਲੱਗ ਜਾਏਗਾ।
ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ।
ਮੇਰਾ ਇੱਕ ਕਿਹਦੇ ਲਈ ਲਿਖਿਆ? ਹੁਣ ਇੱਥੋਂ ਸਟੋਰੀ ਚੱਲਣੀ ਹੈ। ਸ਼ਬਦ ਜੀ ਕਹਿੰਦੇ ਮੇਰਾ ਧਿਆਨ ਹੈ। ਗੁਰੂ ਅਮਰਦਾਸ ਸਾਹਿਬ ਨਹੀਂ ਕਹਿ ਸਕਦੇ ਵੀ ਮੈਂ ਮੇਰਾ ਧਿਆਨ ਨਹੀਂ, ਇਹ ਪ੍ਰਹਲਾਦ ਬੋਲ ਰਿਹਾ। ਕਿਉਂਕਿ ਰਹਾਉ ਤੋਂ ਬਾਅਦ ਪਹਿਲੀ ਲਾਈਨ ਇਹ ਆਉਂਦੀ ਹੈ, ਪਿਤਾ ਪ੍ਰਹਲਾਦ ਪੜਨ ਪਠਾਇਆ। ਪ੍ਰਹਲਾਦ ਦੀ ਸਟੋਰੀ ਦੱਸ ਰਹੇ ਨੇ ਵੀ ਉਹ ਕਹਿੰਦਾ ਮੈਂ ਹਰਨਾਕਸ਼ ਦਾ ਧਿਆਨ ਨਹੀਂ ਰੱਖਣਾ, ਮੈਂ ਹਰ ਕਾ ਨਾਮ ਜਪਣੋਂ ਨਹੀਂ ਹਟਣਾ, ਮੈਂ ਹਰਨਾਕਸ਼ ਨਹੀਂ ਜਪਣਾ, ਥਲੇ ਮੈਂ ਰੱਬ ਜਪਣਾ। ਇਸ ਕਰਕੇ ਪਹਿਲਾ ਭਗਤ ਹੋਇਆ ਜਿਹੜਾ ਅਕਾਲ ਪੁਰਖ ਨੇ ਆਪ ਉਪਾਇਆ ਭੇਜਿਆ ਔਰ ਸਤਿਗੁਰ ਨਾਲ ਉਹਨੂੰ ਨਾਮ ਦਰੜਾਇਆ ਸੀ। ਇਹ ਚ ਬੜਾ ਭੇਦ ਆਏਗਾ। ਉੱਥੇ ਬਾਬਾ ਨਾਨਕ ਦਰਣਾਉਣ ਗਿਆ ਸੀ ਨਾਮ, ਜਾਂ ਪੰਜ ਪਿਆਰੇ ਗਏ? ਇਹੋ ਚੀਜ਼ ਦੇਖਣ ਵਾਲੀ ਹੈ ਵੀ ਸਤਿਗੁਰੇ ਨਾਮ ਨਿਧਾਨ ਦਰੜਾਇਆ, ਇਹਦੀ ਜੇ ਲਿਖੀ ਆ ਔਰ ਮਹੱਲਾ ਤੀਜਾ ਦਾ ਲਿਖਾਰੀ ਆ, ਸਤਿਗੁਰ ਕੋਈ ਚੀਜ਼ ਹੋਰ ਹੈ ਗੁਰੂਆਂ ਤੋਂ ਬਗੈਰ?
ਇਸ ਕਰਕੇ ਅਸੀਂ ਸ਼ਬਦ ਚੱਕਦੇ ਹਾਂ
ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ ਕਬੂ ਨਾ ਛੋਡੂ ਹਰ ਕਾ ਨਾਮ।
ਪ੍ਰਹਲਾਦ ਦੀ ਸਟੋਰੀ ਏ, ਕਿਸ ਤਰ੍ਹਾਂ ਮੰਨੀਏ ਵੀ ਇਹ ਸੱਚੀ ਹੈ ਜੋ ਗੁਰੂ ਅਮਰਦਾਸ ਸਾਹਿਬ ਲਿਖਣ ਲੱਗੇ ਨੇ? ਇਹੋ ਹੀ ਮਹੱਲਾ ਕਹਿੰਦਾ ਹੈ, ਇਹੋ ਜਿਹੀਆਂ ਚੀਜ਼ਾਂ ਦਿਵ ਦ੍ਰਿਸ਼ਟੀ ਆ ਜਾਂਦੀਆਂ ਭਗਤਾਂ ਦੇ ਚ। ਦਿਵ ਦ੍ਰਿਸ਼ਟੀ ਕੀ ਹੈ? ਜਿਹੜੀ ਮਹਾਭਾਰਤ ਚ ਸੰਜੇ ਨੂੰ ਮਿਲੀ ਸੀ, ਬਿਆਸ ਰਿਸ਼ੀ ਨੇ ਦਿੱਤੀ ਸੀ ਵੀ ਤੂੰ ਬੈਠਾ ਬੈਠਾ ਸਾਰਾ ਮਹਾਭਾਰਤ ਦਾ ਜੰਗ ਆ ਜਿਹੜਾ ਅੰਨਾ ਤੀਰਥ ਰਾਸ਼ਟਰ ਹੈ ਇਹਨੂੰ ਸੁਣਾਈ ਚੱਲੀ ਕਿਉਂਕਿ ਇਹਨੂੰ ਦਿਖਦਾ ਕੁਛ ਨਹੀਂ ਹੈ ਤੇ ਉਹ ਜਿਹੜਾ ਯੁੱਧ ਹੋ ਰਿਹਾ ਉਹ ਤੈਨੂੰ ਮੈਂ ਬਿਆਸ ਰਿਸ਼ੀ ਨਾਲ ਦਿਵ ਦ੍ਰਿਸ਼ਟੀ ਦਿੱਤੀ ਸੀ ਉਹਨੂੰ ਸੰਜੇ ਨੂੰ ਉਹਦੇ ਚ ਵਿੱਚ ਹੀ ਸਾਰਾ ਫਿਰ ਉਹ ਦਿਵ ਦ੍ਰਿਸ਼ਟੀ ਚ ਜਿਹੜੀ ਬਿਆਸ ਨਾ ਬਖਸ਼ੀ ਸੀ ਉਹਨੂੰ ਉਹ ਤੀਰਥ ਰਾਸ਼ਟਰ ਨੂੰ ਸਾਰੀ ਕਹਾਣੀ ਗੀਤਾ ਵਗੈਰਾ ਸਾਰਾ ਜੋ ਗਿਆਨ ਉੱਥੇ ਹੋਇਆ ਦਿਵ ਦ੍ਰਿਸ਼ਟੀ ਨਾਲ ਔਰ ਸਾਡੇ ਐਸਾ ਰਾਮ ਕਲੀ ਆਨੰਦ ਪਾਠ ਹੈ ਮਹਾਰਾਜ ਕਹਿੰਦੀ ਜਦੋਂ ਜਿਹੜਾ ਸਤਿਗੁਰ ਅਸੀਂ ਲੱਭੀ ਆ ਰਹੇ ਜਦੋਂ ਅੰਦਰ ਆ ਜਾਂਦਾ ਨਾ ਮਿਲ ਜਾਂਦਾ ਉਦੋਂ ਬੰਦੇ ਨੂੰ ਕੀ ਹੁੰਦਾ ਨਾ ਸਤਿਗੁਰ ਦੇਵ ਦੇਵ ਦ੍ਰਿਸ਼ਟੇ ਹੋਏ ਦੇਵ ਦ੍ਰਿਸ਼ਟੇ ਸਤਿਗੁਰ ਮਿਲਿਆ ਅੱਗੇ ਆਉਂਦਾ ਸਤਿਗੁਰ ਮਿਲਿਆ ਸਤਿਗੁਰ ਮਿਲਿਆ ਸਤਿਗੁਰ ਮਿਲਿਆ ਸਤਿਗੁਰ ਮਿਲਿਆ ਮਿਲਿਆ ਦੇਵ ਦ੍ਰਿਸ਼ਟ ਹੋਏ ਉਹਨਾਂ ਨੂੰ ਤ੍ਰੈਕਾਲ ਦੀ ਸੋਝੀ ਆ ਜਾਂਦੀ ਇਹ ਦਿਵ ਦ੍ਰਿਸ਼ਟੀ ਦੀ ਇੱਕ ਸਪਿਰਚੁਅਲ ਸਟੇਜ ਹੈ ਅੰਦਰ ਇਹ ਐਸੀ ਸ਼ਕਤੀ ਹੈ ਐਸੀ ਅੰਦਰ ਆਉਂਦੀ ਹੈ ਸਭ ਕੁਝ ਪਤਾ ਲੱਗ ਜਾਂਦਾ ਪਿੱਛੇ ਕੀ ਸੀ ਹੁਣ ਕੀ ਹੈ ਗਾਂ ਕੀ ਹੋਣਾ ਉਸ ਦਿਵ ਦ੍ਰਿਸ਼ਟੀ ਨਾਲ ਇਹ ਪ੍ਰਹਿਲਾਦ ਦੀ ਕਹਾਣੀ ਲਿਖ ਰਹੇ ਨੇ ਉਹੀ ਲਿਖਾ ਰਹੀ ਹੈ ਰਾਮਕਲੀ ਆਨੰਦ ਦਾ ਮਹੱਲਾ ਤੀਜਾ ਨਾਨਕ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ ਉਹ ਜਿਹੜਾ ਸਤਿਗੁਰੂ ਅੰਦਰ ਮਿਲ ਜਾਂਦਾ ਮਿਲਣਾ ਇਹ ਨਹੀਂ ਵੀ ਆਈ ਹੈ ਮੈਟ ਸਤਿਗੁਰੂ ਵੀ ਮੈਨੂੰ ਮਿਲ ਗਿਆ ਬਾਹਰ ਮਿਲਣਾ ਹੈ ਪਾਣੀ ਚ ਪਾਣੀ ਦਾ ਮਿਲਣਾ ਜਿੱਥੇ ਮਿਲਣ ਦਾ ਲਫ਼ਜ਼ ਆ ਜਾ ਸਾਡੀ ਬਾਣੀ ਚ ਉਹ ਆ ਮਿਲਣਾ ਨੀ ਜੋਤ ਦਾ ਜੋਤ ਨਾ ਮਿਲ ਜਾਣਾ ਪਾਣੀ ਜੋ ਜਲ ਮੇ ਜਲ ਆਏ ਖਟਾਨਾ ਇਹ ਮਿਲਣਾ ਹੈ ਮਹੱਲਾ ਦੂਜਾ ਜੋ ਡੈਫੀਨੇਸ਼ਨ ਦੇ ਰਿਹਾ ਚਾਕਰ ਲੱਗੇ ਚਾਕਰੀ ਨਾਲੇ ਗਾਰ ਬਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਛਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਮਾਨ ਵਿੱਚ ਹੀ ਮਿਲ ਜਾਏਗਾ ਤੋ ਜਿਨ੍ਹਾਂ ਨੂੰ ਅੰਦਰ ਸਤਿਗੁਰ ਦੇ ਵਿੱਚ ਹੀ ਮਿਲ ਜਾਂਦੇ ਹੈ ਉਹਨਾਂ ਦੀ ਦਿਵ ਦ੍ਰਿਸ਼ਟ ਹੋ ਜਾਂਦੀ ਹੈ ਉਸ ਦਿਵ ਦ੍ਰਿਸ਼ਟੀ ਨਾਲ ਹੁਣ ਕਹਾਣੀ ਦੱਸਣ ਲੱਗੇ ਨੇ ਪ੍ਰਹਿਲਾਦ ਦੀ ਸਤਿਯੁਗ ਦੀ ਕਹਾਣੀ
ਇਹ ਗੁਰ ਕਾ ਸ਼ਬਦ
ਪ੍ਰਹਿਲਾਦ ਕਹਿੰਦਾ ਮੈਂ ਗੁਰੂ ਦਾ ਸ਼ਬਦ ਔਰ ਮੈਂ ਪਰਮਾਤਮਾ ਦਾ ਨਾਮ ਜਪਣੋਂ ਨਹੀਂ ਹਟਣਾ
ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ ਗੁਰ ਕਾ ਸ਼ਬਦ
ਔਰ ਸ਼ਬਦ ਦੇ ਦੱਦੇ ਨੂੰ ਔਂਕੜ ਜਪ ਬਾਣੀ ਚ ਇੱਕੋ ਇਸ ਵਾਰੀ ਸ਼ਬਦ ਆਇਆ ਲਫ਼ਜ਼ ਔਰ ਉੱਥੇ ਵੀ ਦੱਦੇ ਨੂੰ ਔਂਕੜ ਘੜੀਐ ਸ਼ਬਦ ਸੱਚੀ ਟਕਸਾਲ ਇਹ ਸ਼ਬਦ ਹੀ ਗੁਰਮੰਤਰ ਹੈ ਸ਼ਬਦ ਨੂੰ ਹੀ ਸੱਚ ਕਿਹਾ ਹੈ ਜਿੱਥੇ ਚਿੱਚੇ ਨੂੰ ਔਂਕੜ ਆ ਜਾਏ ਗੁਰੇ ਮੰਤਰ ਸ਼ਬਦ ਸੱਚ ਦੀ ਤਾਰ ਸਾਡਾ ਸੱਚ ਵੀ ਸ਼ਬਦ ਗੁਰਮੰਤਰ ਹੀ ਹੈ ਜਪਣ ਵਾਲਾ ਸਭ ਕੁਝ ਸਾਡਾ ਗੁਰਮੰਤਰ ਇਹ ਉਹ ਮੈਜਿਕ ਲੈਂਪ ਹੈ ਅਲਾਦੀਨ ਦਾ ਚਿਰਾਗ ਵੀ ਜਿਹੜਾ ਜਪ ਕੇ ਜੋ ਮਰਜ਼ੀ ਇਹਦੇ ਕੋਲ ਲੈ ਲਓ ਇਹ ਜਿਹੜਾ ਗੁਰਮੰਤਰ ਹੈ ਗੁਰੂ ਕੋਲ ਲੈਣਾ ਪੈਂਦਾ ਇਹ ਦਸਮ ਪਾਤਸ਼ਾਹ ਨੇ ਚੱਲ ਕੇ ਦਿਖਾੜਤਾ ਵੀ ਗੁਰਮੰਤਰ ਪੰਜਾਂ ਪਿਆਰਿਆਂ ਕੋਲੋਂ ਲਓ ਫਤਿਹ ਚ ਮਿਲ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਜਦੋਂ ਬੁਲਾਉਂਦੇ ਆ ਉਦੋਂ ਗੁਰਮੰਤਰ ਮਿਲ ਗਿਆ ਸਿੱਖ ਨੂੰ ਇਸ ਕਰਕੇ ਗੁਰਮੰਤਰ ਕੱਲੇ ਕੋਲੋਂ ਨਹੀਂ ਲੈਣਾ ਇਹ ਦਸਮ ਪਾਤਸ਼ਾਹ ਦਾ ਹੁਕਮ ਹੈ ਆਪ ਉਨ੍ਹਾਂ ਨੇ ਗੋਡਿਆਂ ਪਾਰ ਹੋ ਕੇ ਪੰਜਾਂ ਕੋਲੋਂ ਲਿਆ ਔਰ ਸਾਡੀ ਫਤਿਹ ਦੇ ਵਿਚ ਗੁਰਮੰਤਰ ਲੁਕਿਆ ਪਿਆ ਹੈ ਉਹੀ ਗੁਰਮੰਤਰ ਸੱਤੇ ਸਾਚੋ ਸਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਤੋ ਸਾਡੇ ਲਈ ਜਿਹੜਾ ਗੁਰਮੰਤਰ ਹੈ ਉਹਦਾ ਜਪੀ ਜਾਣਾ ਔਰ ਜਿਹੜਾ ਗੁਰਮੰਤਰ ਜਪਦੇ ਆ ਉਹਨੂੰ ਕੰਨਾਂ ਨਾਲ ਸੁਣੀ ਜਾਣਾ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸਾਚ ਕਹੋ ਸੁਣ ਲਿਓ ਸਭ ਹੈ ਇੱਕ ਵਾਰੀ ਵੀ ਮਿਸ ਨਾ ਕਰ ਇਹ ਹੈ ਪ੍ਰੇਮਾ ਭਗਤੀ ਔਰ ਸ਼ਬਦ ਸੁਰਤ ਦੀ ਖੇਡ ਜਿਹੜਾ ਵੀ ਜਪਦੇ ਹੈ ਉਹਨੂੰ ਸੁਣਨਾ ਨਹੀਂ ਤੇ ਧਿਆਨ ਬਾਹਰ ਗਿਆ ਤੁਹਾਡਾ ਇਸ ਕਰਕੇ ਅਸੀਂ ਉਹ ਲੈ ਰਹੇ ਹਾਂ ਰਾਮ ਜਪੋ ਅੰਤਰਗਤ ਧਿਆਨੇ ਰਾਮ ਜਪੋ ਅੰਤਰਗਤ ਧਿਆਨੇ ਘਰੇ ਰਹੋ ਰੇ ਮਨ ਮੁਗਦ ਏਆਣੇ ਮਹੱਲਾ ਪਹਿਲਾ ਆਪਣੇ ਮਨ ਨੂੰ ਠੋਕ ਠੋਕ ਕੇ ਅੰਦਰ ਰੱਖ ਰਿਹਾ ਔਰ ਕਹਿ ਰਿਹਾ ਘਰੇ
ਇਹ ਜਿਸਮ ਚ ਹੀ ਰਹਿ ਘਰੇ ਰਹੋ ਰੇ ਮਨ
ਮੁਗਦ ਏਆ
ਰਾਮ ਜਪੋ ਅੰਤਰਗਤ ਧਿਆਨੇ
ਮਨ ਲਾਲਚਾਂ ਚ ਬਾਹਰ ਜਾਏਗਾ ਮਨ ਗਰੀਡ ਚ ਬਾਹਰ ਜਾਏਗਾ ਮਨ ਵਿਚਾਰਾਂ ਰਾਹੀਂ ਬਾਹਰ ਜਾਏਗਾ मन कोई चीज नहीं है, साडे विचार ही मन है। जिदा दे कहते विचार उन्हें कहते यार तेरा बड़ा भैड़ा मन ओदे विचार है जे। सो मन ही विचार है,
विचारां ते अपने विचार असवारी की जाए सहज के पावड़े पग रहदी। रहो जी तो कबीर जी ओदी अपने विचारां नूं ठोक ठोक अंदर रखना विचार है मन दे फुरने। कोई ऐसा फुरना ना जपन वेले फुरे सारा बड़ा मुश्किल काम है, पर इहदे बगैर साडी कल्याण नहीं है, ध्यान नहीं साडा लगना। तो फुरने बंद करने, इहदे बाहर जाना ख्याल बंद करने। तुहाडी बाणी च आया हिको ख्याल कर, जपन वेले अंतरगति ध्यान तां लगेगा भी जेड़ा तू जपदा उहनूं सुनी चल। तो
राम जप अंतरगत ध्याने लालच छोड़ रचो अपरंपरे इउं पावो मुक्त द्वारा हे।
महला पहला मलकड़े ही है, पोली दिती दस दिंदा भी मुक्ति किदा मिलनी, नहीं तो मुक्ति नूं निजात नूं सालवेशन नूं सारे मतलब लभ रहे। गीता च मुक्ति, सारिया च मुक्ति, मुक्ति किदा होए महाराज सहजे कह रहे हैं कि इउं पाव मुक्त द्वारा हे। जपन ना मिलनी होर कोई तरीका नहीं, वह भी ध्यान नाल
राम जप अंतरगत ध्यान।
हुण ध्यान की है
सत्ते पुरख अकाल मूरते रेधे तारो ध्यान।
महला पंजवा सत्ते पुरख, बाबा नानक दी मूर्त नहीं,
सत्ते पुरख अकाल मूरते रेधे तारो ध्यान।
संघ पते नहीं हो की काल मुकदे कि ध्यान धरिए।
हां रहाओ दी टोका लगना, ध्यान किदा लगना जिड़ी रहाओ दी टोका वो है
रासना राम राम बखान, रसना राम राम बखान।
राम राम असि वागुरु वागुरु करना, गुरु परमेश्वर का कोई नाम जप लो, पर साडा दीखित मंत्र जेडे सानू पंज सिख दिंदे है हंडे बाद असि वो अपना जपना है। तो इथे ओनू लिखाएगा राम राम हर हर, जिहड़ा किते भी परमेश्वर का नाम साडे ज्ञान च रिपीट हो जाए एक तो बद वह अपने अपने गुरु का मंत्र जपना, कोई अल्लाह अल्लाह जपे कोई राम राम हर हर, पर नाल कोई बोल विगाड़ ना करे, नाल कोई किसी देवते का नाम या सारा किसी बंदे का नरोल, केवल नाम 100% केवल नाम जपे वो है
और रसना नाल जपे रसना राम राम बखान।
की होएगा
सत्ते पुरख अकाल मूर्ते रेधे तारो ध्यान।
जेड़ा जपदा है राम राम उन्नी उन्नी ध्यान तेरा ला देना, ओह शब्द ही ऐसी इसी करके
गुर का शब्द मेरे अंतरे ध्यान, गुर का शब्द कब हूं न छोड़ू हरे का नाम।
रहो दी तुक दे रहे ने और प्रहलाद बाबत कह रहे ने, प्रहलाद कहिंदा मैं कदी नहीं छड़दा रब दा नाम,
हे मेरे बाप हरनाकल भावे तू मेनू मार सिट काल जाल भावे महाडार,
पर मेरी पटिया लिख दिया श्री गोपाल, मैं मैनू जो जो मर्जी कर दे मैं ए गल नहीं भुलनी। बड़े बड़े शब्द भगतां ने कमाल दे दिते इस पग दे मुताबक, पर गुरु अमरदास साहब की जिहड़ी दिव्य दृष्टि देख रही है ओहदे देखियो असीं बहुता शब्द ओरली पढ़ांगे क्योंकि साडे कोल टाइम नहीं, लम्मी दौड़ करनी ध्यान दे उत्ते होर शब्द भी लैने हैं। तो गुर का शब्द मेरे अंतरे ध्यान रहाऊगा के असीं इनू बाकी ओरली समझण दी कोशिश करांगे। शब्द इत्थों शुरू हुंदा है तिने करते एक चलत उपाया, एक खेल जिहा बनाया उस करते ना काल पुरख ना, अनहद बाणी शब्दे सुनाया, जिन्हू अनहद शब्द जिन्हू वलप्यस म्यूजिक जेड़ा कायनात दे विच वा अनहता शब्द वा जंत भेरी। रहाओ दी तो कह कीर्तन सोले दे पाठ दी महले पहले दी गगन मै थाल, अनहता शब्द वा जंत भेरी रहाओ। उन्हां दे शब्द सदा ही सृष्टि च वज रहा है, ਉਹਨੂੰ ਭਗਤਾਂ ਭਗਤੀ ਕਰ ਕਰਕੇ ਜਪ ਜਪ ਕੇ ਆਪਣੇ ਰਿਸੀਵਰ ਤਕੜੇ ਕਰਦੇ ਕੰਨਾਂ ਦੇ ਵੀ ਉਹ ਸੁਣਨਾ ਸ਼ੁਰੂ ਹੋ ਜਾਏ। ਜਦੋਂ ਉਹ ਸੁਣਨਾ ਸ਼ੁਰੂ ਹੋ ਜਾਂਦਾ ਹੈ ਫਿਰ ਨਾਨਕ ਭਗਤਾਂ ਸਦਾ ਵਿਗਾਸ ਸੇ ਸੁਣ ਐ ਦੁਖ ਪਾਪਕ।
ਉਹ ਸਟੇਜ ਹੈ ਸਪਿਰਚੁਅਲ ਬੜੀ ਪਾਰੀ, ਉਹ ਬਾਣੀ ਦਾ ਸੁਣਨਾ ਨਹੀਂ, ਅਸੀਂ ਪਿੱਛੇ ਸਿੱਧ ਕਰ ਚੁੱਕੇ ਹਾਂ।
ਉਹ ਨਾ ਇਹ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵਾ, ਤੋ ਉਹ ਜਿਹੜਾ ਰਿਸੀਵਰ ਹੈ ਉਹਨੂੰ ਅਨਹਦ ਬਾਣੀ ਕਿਹਾ, ਉਹਨੂੰ ਅਨਹਦ ਬਾਣੀ, ਹਰ ਹਰ ਬਾਣੀ, ਅੰਮ੍ਰਿਤ ਬਾਣੀ, ਗੌਰ ਬਾਣੀ, ਔਰ ਉਹਨੂੰ ਹੀ ਧੁਰ ਕੀ ਬਾਣੀ ਕਿਹਾ। ਧੁਰ ਕੀ ਬਾਣੀ ਨੀ, ਇਹ ਤੇ ਗਿਆਨ ਹੈ। ਔਰ ਜਿੱਥੇ ਵੀ ਗੁਰਬਾਣੀ ਲਫ਼ਜ਼ ਆ ਜਾਏ 99.9 ਅਸੀਂ ਕੰਪਿਊਟਰਾਈਜ਼ ਕਰਕੇ ਦੇਖ ਲਈ ਸਾਰੇ ਲਫ਼ਜ਼, 99.9 ਥੇ ਗੁਰਮੰਤਰ ਤੇ ਵਰਦਾ ਗੁਰਬਾਣੀ ਦਾ ਲਫ਼ਜ਼, ਔਰ ਇਸ ਬਾਣੀ ਲਈ ਗੁਰਮਤ ਲਿਖਿਆ ਹੈ। ਇਹ ਸਾਰੀ ਬਾਣੀ ਗੁਰੂ ਦੀ ਮੱਤ ਹੈ, ਔਰ ਗੁਰੂ ਸਾਡਾ ਅਕਾਲ ਪੁਰਖ ਹੈ ਜਿਹਨੇ ਗਿਆਨ ਭੇਜਿਆ। ਇਹ ਸਾਰੀ ਮੱਤ ਗੁਰਮਤ ਹੈ, ਇਸ ਬਾਣੀ ਦੇ ਮੁਤਾਬਕ ਮਤ ਗੁਰਮਤ ਹਰ ਪ੍ਰਭ ਭਜਿਆ, ਏਦਾਂ ਭਜਨ ਕਰਨਾ ਜਿੱਦਾਂ ਗੁਰੂ ਦੀ ਮਤ ਕਹਿੰਦੀ ਸਾਡੇ ਦੀ। ਤੋ ਸ਼ਬਦਾਂ ਦੀ ਮਤ ਨੂੰ ਬਾਣੀ ਕਿਹਾ ਹੈ, ਜਿੱਥੇ ਬਾਣੀ ਬਾਕੀ ਆ ਜਾਏ ਅਸੀਂ ਸਿੱਧ ਕਰ ਚੁੱਕੇ ਇੰਨੀਆਂ ਟਿੱਪਾਂ ਚ ਵੀ ਉਹ ਗੁਰਮੰਤਰ ਨਾਲ ਇਸ਼ਾਰਾ ਹੈ। ਇਸੇ ਕਰਕੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਆ ਸੱਚੀ ਬਾਣੀ ਹੈ। ਅਸੀਂ ਵੀ 30 ਸਾਲ ਇਸ ਨੂੰ ਤੁਕ ਨੂੰ ਗਾ ਗਾ ਕੇ ਬੇਫਰ ਬੇਫਰ ਕੇ ਗਾਉਂਦੇ ਰਹੇ, ਬਾਣੀ ਵੀ ਮਹਾਰਾਜ ਨੇ ਲਿਖਿਆ, ਆਓ ਸਿੱਖ ਸਤ ਕਰਕੇ ਪਿਆਰੇ ਗਾਵੋ ਸੱਚੀ ਬਾਣੀ। ਜਦੋਂ ਹੁਣ ਅਸੀਂ ਦੇਖਿਆ ਤਾਂ ਲਿਆ ਗਾਵੋ ਤਾਂ ਬਾਣੀ ਤਾਂ ਗਾਵੋ ਗੁਰੂ, ਗੁਰਮੰਤਰ ਦਾ ਹਿੱਸਾ ਹੈ, ਬਾਣੀ ਤਾਂ ਗਾਵੋ ਗੁਰੂ ਗੁਰੂ ਵਾਲੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਅਸੀਂ ਬਾਣੀ ਦਾ ਲਫ਼ਜ਼ ਸਮਝਿਆ ਨੇ ਤੇ ਗੁਰਬਾਣੀ ਤੇ ਠੋਕਿਆ ਨੇ। ਉਹ ਤੁਸੀਂ ਆਕਾਸ਼ ਬਾਣੀ ਜਲੰਧਰ ਨੂੰ ਗੁਰਬਾਣੀ ਕਹਿ ਦੋਗੇ, ਉੱਥੇ ਵੀ ਬਾਣੀ ਦਾ ਲਫ਼ਜ਼ ਆਉਂਦਾ ਆਕਾਸ਼ ਬਾਣੀ। ਅਸੀਂ ਕੋਈ ਵਿਵੇਕ ਕਰਨਾ ਹੈ, ਔਰ ਸਾਡਾ ਪਹਿਲਾ ਗੁਰੂ ਵਿਵੇਕ ਹੈ, ਕਹੋ ਕਬੀਰ ਮੈਂ ਸੋ ਗੁਰੂ ਪਾਇਆ ਜਾ ਕਾ ਨਾਮ ਵਿਵੇਕੋ, ਵਿਚਾਰ ਕਰਨੀ ਸ਼ਬਦ ਦੀ। ਔਰ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ, ਔਰ ਫਿਰ ਪਿਆਰੇ ਕਿਹਦੇ ਹੈ, ਸਤੇ ਗੁਰੂ ਦੇ, ਕਿਹਦੇ ਗੁਰੂ ਦੇ ਨਹੀਂ ਹੈ। ਆਵੋ ਸਿੱਖ ਸਤੇ ਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰੇ ਬਾਣੀ। ਇਹ ਜਿਹੜਾ ਗੁਰਮੰਤਰ ਹੈ ਬਾਣੀਆਂ ਦਾ ਵੀ ਪਿਓ ਹੈ, ਪਰਮੇਸ਼ਰ ਦਾ ਨਾਮ ਜੀ। ਇਸ ਸ਼ਬਦ ਦੇ ਨਾਲ ਹੀ ਉਹ ਸਾਰੀ ਦੁਨੀਆਂ ਬਣਾ ਸਿੱਟਦਾ, ਢਾ ਦਿੰਦਾ, ਔਰ ਉੱਥੋਂ ਬਾਅਦ ਫੇਰ ਬਣਾ ਦਿੰਦਾ। ਅਸੀਂ ਕੋਈ ਮਨ ਦੀਆਂ ਢੀਕ ਚਾਲੀਆਂ ਨੀ ਮਾਰ ਰਹੇ, ਅਸੀਂ ਸ਼ਬਦ ਦਾਂਗੇ ਇਸੇ ਮਹੱਲੇ ਦਾ ਮਹੱਲਾ। ਤੀਜਾ ਕਹਿੰਦਾ ਉਤਪਤੇ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਤਪਤ ਹੋਵੇ। ਐਡੀ ਤਾਕਤ ਹੈ ਇਹਨਾਂ ਅੱਖਰਾਂ ਚ, ਤਾਂ ਜਪੀਦੇ ਹੈ, ਤਾਂ ਇਹਨਾਂ ਚ ਪਾਰਸ ਕਲਾ ਹੈ, ਬਾਣੀ ਚ ਗਿਆਨ ਕਲਾ ਹੈ। ਬਾਣੀ ਜੇ ਕਈ ਯੁੱਗ ਪੜ੍ਹਦੇ ਰਹੋ ਤੁਹਾਡੇ ਪਾਰਸ ਕਲਾ ਨਹੀਂ ਵਰਤੇਗੀ, ਪਾਰਸ ਕਲਾ ਪਰਮੇਸ਼ਰ ਦੇ ਨਾਮ ਜਪ ਕੇ ਵਰਤੇਗੀ, ਬਾਣੀ ਨਾਲ ਗਿਆਨ ਆਏਗਾ ਤੁਹਾਨੂੰ ਇਸ ਜਪਣ ਦਾ। ਇਸ ਕਰਕੇ ਜਿਹੜੀ ਬਾਣੀ ਹੈ ਉਹ ਆਵੋ ਸਿੱਖ ਸਤੇ ਗੁਰੂ ਕੇ ਪਿਆਰੇ ਹੋ ਗਾਵ ਹੋ, ਉਸ ਵੇਲੇ ਕਿਹੜੀ ਗਾਉਂਦੇ ਸੀ ਸਿੱਖ, ਗੁਰੂ ਅਮਰਦਾਸ ਸਾਹਿਬ ਵੇਲੇ ਇੰਨੀ ਤੇ ਰਾਗੀ ਕਦੀ ਹੋਏ ਹੀ ਨਹੀਂ ਜਿੰਨਾ ਹੁਣ ਖੁੰਬਾਂ ਵਾਂਗੂ ਉੱਠ ਪਏ ਨੇ ਸਾਰੀ ਸਿੱਖੀ ਚ। ਕਿਤੇ ਇੱਕ ਅੱਧਾ ਮਰਾਸੀ ਹੁੰਦਾ ਸੀ ਰਾਗ ਤਾਣ ਕੇ ਸੁਣਾਉਂਦੇ, ਸਾਰੀ ਸਿੱਖ ਸਭਾ ਦੇਖਿਆ ਕਾ ਪਾਓ, ਪਰ ਸਾਰੇ ਇੱਕ ਅੱਧਾ ਕੋਈ ਦੇਖ ਲਓ, ਇਤਿਹਾਸ ਪੜ੍ਹ ਕੇ ਵੀ ਦੇਖ ਲਓ। ਇਹ ਤੇ ਉਹ ਝੂਠੀ ਕਹਾਣੀ ਚਾਹੁੰਦੀ ਬਣਾਈ, ਖੋਲੋ ਸਿੱਖੋ ਸਰੰਦੇ ਅੱਜ ਤੂੰ ਰਾਗ ਤੁਹਾਨੂੰ ਦਿੱਤਾ ਸੱਤੇ ਬਲੰਡੇ ਮਰਾਸੀ ਫਿੱਟ ਗਏ ਨੇ, ਕਿੱਡੀ ਝੂਠੀ ਕਹਾਣੀ। ਉਹ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਦਾ ਰਾਮਕਲੀ ਆਨੰਦ ਆਵੋ ਸਿੱਖ ਸਤੇ ਗੁਰੂ ਕੇ ਪਿਆਰੇ ਹੋ ਗਾਵ ਹੋ ਸੱਚ। ਉਧਰ ਬਾਬਾ ਨਾਨਕ ਕਹਿੰਦਾ ਸਿੱਖ ਸਭਾ ਦੇਖਿਆ ਕਾ ਭਾਓ, ਗੁਰਮੁਖੇ ਸੁਣਨਾ ਸਾਚਾ ਨਾਓ, ਮਹਲਾ ਤੀਜਾ ਕਿੱਦਾਂ ਉਹਨਾਂ ਦੇ ਗਿਣਸ ਜਾ ਸਕਦਾ। ਤੋ ਉਹੀ ਚੀਜ਼ ਹੈ ਬਾਣੀ, ਉੱਥੇ ਗੁਰਮੰਤਰ ਹੀ ਹੈ। ਆਓ ਸਿੱਖ ਸਤੇ ਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ। ਇੱਥੇ ਸ਼ਬਦ ਦਾ ਦਾਸਾ ਦੇ ਗਏ, ਗੁਰੂ ਕੇਰੀ ਬਾਣੀਆਂ ਸਿਰੇ ਬਾਣੀ, ਜਿਨ ਕੋ ਨਗਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਹਿਰਦੇ ਚ 1430 ਸਫ਼ਾ ਵਾੜ ਕੇ ਹਿਰਦਾ ਸੀ ਪਾੜਨਾ ਨਹੀਂ ਹੈ, ਹਿਰਦੇ ਚ ਸ਼ਬਦ ਹੀ ਇੱਕ ਜਪ ਸਕਦੇ ਜਿਹੜਾ ਜਪਣ ਵਾਲਾ ਉਹ ਵਸੇ। ਪਰਮੇਸ਼ਰ ਦਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਹਿਰਦੇ ਚ ਬਾਣੀ ਨੀ ਵਸਣੀ, ਬਾਣੀ ਨਾਲ ਗਿਆਨ ਦਾ ਕੰਮ ਕਰਨਾ ਜਿਹੜਾ ਉਹਦਾ ਕੰਮ ਹੈ, ਗੁਰਮੰਤਰ ਨਾਲ ਸਭ ਕੁਛ ਕਰਨਾ ਹੈ। ਤੋ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰੇ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਹਰ ਜਪਿਓ ਸਾਰੰਗ ਪਾਣੀ। ਜਿੱਦਾਂ ਬਬੀਆ ਜਪਦਾ ਪਾਣੀ ਨੂੰ ਏਦਾਂ ਤੂੰ ਇਸ ਗੁਰਮੰਤਰ ਨੇ, ਹਰ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ। ਇਹ ਸੱਚੀ ਬਾਣੀ, ਜਿਹੜੀ ਸੱਚੀ ਬਾਣੀ, ਅੰਮ੍ਰਿਤ ਬਾਣੀ, ਹਰ ਹਰ ਬਾਣੀ, ਤੁਰਕੀ ਬਾਣੀ, ਸਾਰਾ ਜਿੱਥੇ ਗੁਰਬਾਣੀ ਅਸੀਂ ਐਨ ਕਲੀਅਰ ਕਰ ਚੁੱਕੇ, ਕ੍ਰਿਸਟਲ ਲਾਈਕ ਕਲੀਅਰ।
ਜੇ ਕਿਸੇ ਨੇ ਗਿਆਨ ਲੈਣਾ ਹੈ ਤੇ ਬੜੇ ਪਿਆਰ ਨਾਲ ਅਸੀਂ ਦੇਣ ਨੂੰ ਹਾਜ਼ਰ ਹਾਂ। ਉਹ ਸੰਭਲੀਏ ਬਾਣੀ ਗੁਰਬਾਣੀ ਕਿਤੇ ਬਹੁਤ ਦੋ ਤਿੰਨ ਥਾਂ ਆਈ ਹੈ ਜਿੱਥੇ ਬਾਣੀ ਨਾਲ ਬਸ ਆਉਂਦੀ ਜੈਸੀ ਵੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲੈ ਲੋ। ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਵੇ ਹੋਰ ਸਾਣੀ ਇਹ ਬਾਣੀ ਆਏ ਆ ਲਫ਼ਜ਼ ਪਰ ਹਰ ਥਾਂ ਗੁਰਬਾਣੀ ਗੁਰਮੰਤਰ ਹੈ। ਇੱਥੇ ਵੀ ਅਨਹਦ ਬਾਣੀ ਸ਼ਬਦ ਇਹ ਸੁਣਾਇਆ। ਉਹ ਜਿਹੜਾ ਅਨਹਦ ਸ਼ਬਦ ਹੈ ਉਹ ਐਡਾ ਵੱਡਾ ਰਾਕਟ ਹੈ ਉਹਦੇ ਚ ਜੋੜਨ ਲਈ ਇੱਕ ਛੋਟਾ ਰਾਕਟ ਚਾਹੀਦਾ ਸੀ। ਉਹ ਸਾਡਾ ਛੋਟਾ ਰਾਕਟ ਵੱਡੇ ਰਾਕਟ ਨੂੰ ਜਾ ਕੇ ਜੋੜ ਦੇਗਾ। ਉਹ ਅਨਹਦ ਸ਼ਬਦ ਤੇ ਪਤਾ ਨੀ ਕਿੰਨਾ ਫਿਰ ਸਾਰੇ ਥਾਈ ਭਰਪੂਰ ਹੈ। ਉਹਨੂੰ ਜੋੜਨ ਲਈ ਸਾਨੂੰ ਗੁਰੂ ਕੋਲੋਂ ਇੱਕ ਅੱਖਰ ਲੈਣੇ ਪੈਂਦੇ ਜਪਣੀ ਪਰਮੇਸ਼ਰ ਦੇ ਨਾਮ ਦੇ ਜਿਹਦੇ ਪਿੱਛੇ ਤਾਕਤ ਉਸ ਗੁਰੂ ਦੀ ਹੁੰਦੀ ਜਿਹਨੇ ਦੀਖਿਆ ਦਿੱਤੀ ਹੋਵੇ। ਤੇ ਉਹ ਜਿਹੜਾ ਸ਼ਬਦ ਹੈ ਉਹ ਸੁਣਾਏਗਾ ਤੁਹਾਨੂੰ। ਇਸੇ ਕਰਕੇ ਸ਼ਬਦ ਇਹ ਸੁਣਾਇਆ ਦੱਦੀ ਨੂੰ ਸਿਆਰੀ ਹੈ ਅਨਹਦ ਬਾਣੀ ਜਿਹੜੀ ਆ ਉਹ ਸ਼ਬਦ ਇਹ ਸੁਣਾਇਆ। ਔਰ ਇਹ ਪ੍ਰਹਲਾਦ ਦੀ ਹਾਲਤ ਸੀ ਉਹਨੂੰ ਸ਼ਬਦ ਉਸੇ ਨਾ ਅਕਾਲ ਪੁਰਖ ਨੇ ਹੀ ਉਹਨੂੰ ਨਾਮ ਦਿੱਤਾ ਸ਼ਬਦ ਦਿੱਤਾ ਜਪਣੀ ਉਹਦੇ ਹੋਰ ਕਿੱਥੋਂ ਲੈ ਸਕਦਾ ਸੀ ਨਾ ਕਿਸੇ ਹੋਰ ਹੀ ਕੁਛ ਸਾਰਾ ਉਸ ਪਰਜਾ ਚ ਹੋ ਰਿਹਾ ਸੀ। ਲੇਕਿਨ ਉਹ ਗੁਰੂ ਕਹਿੰਦੇ ਨਾ ਹਰ ਯੁਗ ਯੁਗ ਭਗਤ ਉਪਾਇਆ ਆਪ ਹੀ ਉਹ ਖੜਾ ਕਰਦਾ ਹੈ ਭਗਤ ਫਿਰ ਉਹਨਾਂ ਦੀ ਪਹਿਜ ਰੱਖਦਾ ਹੈ। ਤੋ ਇੱਥੋਂ ਸ਼ਬਦ ਸੁਣਦੀ ਸ਼ੁਰੂ ਹੁੰਦਾ
ਤਿੰਨ ਕਰਤੇ ਇੱਕ ਚੱਲ ਤੇ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ।
ਇਹ ਆ ਜੁਗਾਦ ਹੁਣ ਵੀ ਇਹੋ ਡਿਸਿਪਲਨ ਹੈ ਰੱਬ ਦੀ ਇਹ ਡਿਸਿਪਲਨ ਹੈ ਵੀ ਉਹ ਜਿਹੜੇ ਅਨਹਦ ਸ਼ਬਦ ਨੂੰ ਜੇ ਤੂੰ ਕੈਚ ਕਰਨਾ ਹੈ ਤੇ ਤੈਨੂੰ ਗੁਰੂ ਕੋਲ ਸ਼ਬਦ ਲੈ ਕੇ ਜਪਣਾ ਪੈਣਾ ਸ਼ਬਦ ਨਾਲ ਉਹ ਵੱਜੂਗੀ ਸਾਰੀ।
ਤਿੰਨ ਕਰਤਾ ਇੱਕ ਚਲਤ ਉਪਾਇ
ਚਲਤ ਕਹਿੰਦੇ ਡਿਸਿਪਲਨ
ਤਿੰਨ ਕਰਤਾ ਇੱਕ ਚਲਤ ਉਪਾਇ ਅਨਹਦ ਬਾਣੀ ਸ਼ਬਦ ਸੁਣਾਇਆ।
ਉਹ ਸ਼ਬਦ ਇਹਨਾਂ ਤੋਂ ਕਹਿੰਦਾ ਰਹਾਓ ਚ ਜਾ ਕੇ ਸਮਾ ਜਾਣਾ ਉਹ ਸ਼ਬਦ ਕੀ ਹੈ
ਗੁਰ ਕਾ ਸ਼ਬਦ
ਤਾਂ ਸ਼ਬਦ ਦੀ ਲੋੜ ਹੈ ਕਿਉਂਕਿ ਇਹ ਸ਼ਬਦ ਤੋਂ ਬਗੈਰ ਉਹ ਆਨੰਦ ਸ਼ਬਦ ਨਾਲ ਜੁੜ ਨਹੀਂ ਸਕਦੇ ਅਸੀਂ
ਤਿੰਨੇ ਕਰਤਾ ਇੱਕ ਖੇਲ ਇੱਕ ਚਾਲਤ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨ ਮੁਖੇ ਭੂਲੇ ਗੁਰਮੁਖੇ ਬੁਝਾਇਆ ਕਾਰਨ ਕਰਤਾ ਕਰਦਾ ਆਇਆ।
ਮਾਂ ਦੋ ਹਿੱਸੇ ਆ ਸਾਡੇ ਅੰਦਰ ਇੱਕ ਮਨਮੁਖ ਹਿੱਸਾ ਇੱਕ ਗੁਰਮੁਖ ਹਿੱਸਾ। ਜਿਹੜਾ ਗੁਰਮੁਖ ਹਿੱਸਾ ਹੈ ਉਹ ਤੇ ਬਿਲਕੁਲ ਹੀ ਨਹੀਂ ਬੋਲ ਸਕਦਾ। ਮਨਮੁਖ ਹਿੱਸਾ ਜਨਮਾਂ ਜਨਮਾਂ ਤੋਂ ਐਡਾ ਹਾਵੀ ਆ ਅੰਦਰ ਉਹ ਗੁਰਮੁਖ ਹਿੱਸੇ ਨੂੰ ਮਾਰ ਚੁੱਕਾ। ਨਾਮ ਨਾ ਜਪੇ ਤਾਂ ਆਤਮਘਾਤੀ ਉਸ ਗੁਰਮੁਖ ਹਿੱਸੇ ਦੀ ਆਤਮਘਾਤ ਹੋਈ ਹੈ। ਅਸੀਂ ਹਰ ਵੇਲੇ ਮਨ ਦਾ ਆਖਾ ਮੰਨਦੇ ਜੇ ਕਿਸੇ ਸ਼ਬਦ ਦਾ ਆਖਾ ਮੰਨ ਲਈਏ ਸ਼ਬਦ ਕੀ ਕਹਿੰਦਾ ਆਪਣਾ ਮਨ ਜੋ ਕਹਿੰਦਾ ਅਸੀਂ ਉਹਨੇ ਕੰਮ ਕਰਨਾ ਜੋ ਸ਼ਬਦ ਕਹਿੰਦਾ ਮੈਂ ਉਹ ਕੰਮ ਕਰਨਾ। ਉਹ ਮਨਮੁਖ ਹੈ ਜਿਹੜੇ ਗੁਰੂ ਦੇ ਆਖੇ ਸ਼ਬਦ ਦੇ ਲੱਗੇ ਸ਼ਬਦ ਦੇ ਮੁਤਾਬਕ ਤੁਰੇ ਗੁਰਮੁਖ ਹੈ। ਦੂਸਰਾ ਇਹ ਸਿਸਟਮ ਹੈ ਗੁਰਮੁਖ ਬੰਦਾ ਨਹੀਂ ਹੈ। ਕਈ ਥਾਂ ਦੋ ਚਾਰ ਥਾਂ ਸਿਰਫ ਗੁਰਮੁਖ ਲਫ਼ਜ਼ ਨਾਉਨ ਆਇਆ ਹੈ ਬਾਕੀ ਗੁਰਮੁਖ ਹੀ ਆਏਗਾ। ਗੁਰਮੁਖ ਇਹ ਸਿਸਟਮ ਹੈ ਸ਼ੁਰੂ ਤੋਂ ਭਗਤੀ ਲਹਿਰ ਦਾ ਵੀ ਗੁਰਮੁਖੀ ਸਿਸਟਮ ਐਸਾ ਹੈ। ਉਹ ਕਹਿੰਦੇ
ਮਨ ਮੁਖੇ ਭੂਲੇ ਗੁਰਮੁਖੇ ਬੁਝਾਇਆ ਕਾਰਨ ਕਰਤਾ।
ਇਸੇ ਕਰਕੇ ਰਾਮ ਚੰਦੇ ਮਾਰਿਓ ਹੈ ਰਾਵਣ ਭੇਦ ਪਪੀਖਣ ਗੁਰਮੁਖੇ ਪਰਚਾ ਹੈ। ਉਹ ਗੁਰਮੁਖ ਭਗਤ ਸੀ ਬਾਬਾ ਨਾਨਕ ਲਿਖਦਾ ਉਹਨੂੰ ਪਪੀਖਣ ਨੂੰ ਇਹ
ਮਨ ਮੁਖੇ ਭੂਲੇ